ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਏਕ ਓਂਕਾਰਾ ਸਤਿਗੁਰੂ ਤੈਂ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਨਾਸਨ ਸੋਏ, ਕਹਾਂ ਤੁਛ ਪ੍ਰਬੁੱਧ ਹਮਾਰੀ, ਵਰਨ ਸਕੋ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੁਖ ਮਹਲਾ ਪੰਜਵਾ, ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਗੁਰਪੂਰੈ ਸਚ ਕਹਿਆ, ਸੋ ਸੁਖ ਸਾਚਾ ਲਹਿਆ, ਆਪਣਾ ਹੋਇਓ ਗੁਰ ਮਿਹਰਬਾਨਾ। ਆਨੰਦ ਸੁਖ ਕਲਿਆਣ ਮੰਗਲ ਸਿਉ, ਘਰ ਆਏ ਕਰ ਇਸ਼ਨਾਨਾ। ਰਹਾਓ ਸਾਚੀ ਗੁਰ ਵਡਿਆਈ, ਤਾ ਕੀ ਕੀਮਤ ਕਹਿਣ ਨਾ ਜਾਈ। ਸਿਰ ਸਾ ਪਾਤ ਸਾਹਾ, ਗੁਰ ਭੇਟਤ ਮਨ ਓ ਮਾਹਾ, ਸਗਲ ਪਰਾਸ਼ਤ ਲਾਥੇ, ਮਿਲ ਸਾਧ ਸੰਗਤ ਕੈ ਸਾਥੇ। ਗੁਣ ਨਿਧਾਨ ਹਰ ਨਾਮਾ, ਜਪ ਪੂਰਨ ਹੋਏ ਕੰਮ, ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰੇਸ਼ਟ ਕਰੈ ਜੈਕਾਰਾ। ਨਾਨਕ ਪ੍ਰਭ ਮੇਰਾ ਸਾਥੇ, ਜਨਮ ਮਰਨ ਭੈ ਲਾਥੇ। ਨਾਨਕ ਪ੍ਰਭ ਮੇਰਾ ਸਾਥੇ, ਜਨਮ ਮਰਨ ਭੈ ਲਾਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਬੜਭਾਗੀ ਗੁਰੂ ਕੀ ਸਾਹਿਬ ਜੀ ਨਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰਦੇ ਹੋਇਆਂ ਆਪ ਸਾਰਿਆਂ ਨੇ ਰਾਗੀ ਸਿੰਘਾਂ ਤੋਂ ਅੰਮ੍ਰਿਤਮਈ ਬਾਣੀ ਦਾ ਪਵਿੱਤਰ ਕੀਰਤਨ ਬੜੇ ਪਿਆਰ ਨਾਲ ਗੁਰੂ ਦੇ ਚਰਨਾਂ ਵਿੱਚ ਸਜ ਕਰਕੇ ਸ਼ਰਵਣ ਕੀਤਾ ਹੈ। ਉਪਰੰਤ ਸਤਿਗੁਰਾਂ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਸ਼ਰਵਣ ਕਰਨ ਲਈ ਆਪ ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਮਨ ਵਿਰਤੀ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਬੋਲੋ ਸਤਨਾਮ। ਸੋਰਠ ਮਹਲਾ ਪੰਜਵਾ, ਹਿਰਦੈ ਨਾਮ ਵਸਾਏ ਹੋ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਹੈ। ਸੋਰਠ ਮਹੱਲਾ ਪੰਜਵਾ, ਸੋਰਠ ਰਾਗ ਦੀ ਬਾਣੀ ਪੰਚਮ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਇਹ ਗੁਰਮੁਖ ਪਿਆਰਿਓ, ਹਿਰਦੈ ਨਾਮ ਵਸਾਏ ਹੋ। ਆਪਣੇ ਹਿਰਦੇ ਵਿੱਚ ਨਾਮ ਵਸਾਉਣਾ ਕਰੋ। ਪਹਿਲਾਂ ਰਸਨਾ 'ਤੇ ਹੈ, ਰਸਨਾ ਵਾਸਤੇ ਵੀ ਕਿਹਾ ਹੈ। ਜਿਵੇਂ ਜਿਵੇਂ ਸਟੇਜ ਬਦਲਦੀ ਹੈ, ਮਨ ਤਰੱਕੀ ਕਰਦਾ ਹੈ, ਅਤੇ ਫਿਰ ਅਵਸਥਾ ਭੇਦ ਵੀ ਬਦਲਦੇ ਜਾਂਦੇ ਹਨ। ਜੈਸੇ ਸਕੂਲ ਵਿੱਚ ਵਿਦਿਆਰਥੀ ਪ੍ਰਾਇਮਰੀ, ਫਿਰ ਮਿਡਲ, ਹਾਈ, ਇਸੇ ਤਰ੍ਹਾਂ ਕਲਾਸਾਂ ਵੱਧਦੀਆਂ ਜਾਂਦੀਆਂ ਹਨ ਅਤੇ ਵਿੱਦਿਆ ਵੀ ਮਹਿੰਗੀ ਹੁੰਦੀ ਜਾਂਦੀ ਹੈ। ਉਸ ਵਿੱਦਿਆ ਦਾ ਫਲ ਵੀ ਵੱਡਾ ਹੈ ਅਤੇ ਡਿਗਰੀਆਂ, ਡਿਪਲੋਮੇ, ਉਹ ਵੀ ਵੱਡੇ ਪ੍ਰਾਪਤ ਹੁੰਦੇ ਹਨ। ਇਸੇ ਤਰ੍ਹਾਂ ਸਿਮਰਨ ਵਿੱਚ ਵੀ ਅਵਸਥਾ ਦੇ ਭੇਦ ਹਨ। ਪਹਿਲੇ ਰਸਨਾ ਦੁਆਰਾ ਹੈ, ਫਿਰ ਕੰਠ ਵਿੱਚ ਹੈ, ਫਿਰ ਹਿਰਦੇ ਵਿੱਚ ਹੈ, ਫਿਰ ਪਰਾ ਨਾਭੀ ਬਾਣੀ, ਫਿਰ ਇਸੇ ਤਰ੍ਹਾਂ ਰੋਮ ਰੋਮ ਦਾ ਜਾਪ। ਜਿਵੇਂ ਜਿਵੇਂ ਜਾਪ ਦੀ ਅਵਸਥਾ ਤਰੱਕੀ ਕਰਦੀ ਜਾਂਦੀ ਹੈ, ਉਹਦਾ ਫਲ ਵੱਧਦਾ ਜਾਂਦਾ ਹੈ। ਸੋ ਇਸ ਕਰਕੇ ਪਹਿਲੇ ਰਸਨਾ ਦਾ ਕਿਹਾ, ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਜਦੋਂ ਉੱਥੋਂ ਅਵਸਥਾ ਸੂਖਮ ਹੋ ਜਾਂਦੀ ਹੈ, ਤੇ ਫਿਰ ਕੰਠ ਵਿੱਚ ਕੰਠ ਵੇਦਿਆ ਚਰਨਾਰਵਿੰਦ ਦਰਸ਼ਨ ਲਗੜਾ ਸਾਹੂ, ਐਸਾ ਵੀ ਲਿਖਿਆ। ਫਿਰ ਇੱਥੇ ਹਿਰਦੇ ਦੀ ਗੱਲ ਕੀਤੀ ਹੈ ਕਿ ਆਪਣੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਾਉਣਾ ਕਰੋ। ਜਿਵੇਂ ਰਸਨਾ ਤੇ ਇੱਕ ਗੁਣਾ ਹੋਵੇ, ਕੰਠ ਵਿੱਚ ਉਹ ਹੀ ਹੋਰ 10 ਗੁਣਾ ਵੱਧ ਜਾਂਦਾ ਹੈ ਫਲ। ਜਦੋਂ ਬਿਰਤੀ ਹੋਰ ਸੂਖਮ ਹੋ ਕੇ ਹਿਰਦੇ 'ਚ, ਅਤੇ ਸੈਂਕੜੇ ਗੁਣਾ ਜਦੋਂ ਪਰਾ 'ਚ, ਹਜ਼ਾਰਾਂ ਲੱਖਾਂ ਗੁਣਾ ਫਲ ਵੱਧ ਜਾਂਦਾ। ਇਸੇ ਤਰ੍ਹਾਂ ਇੱਥੇ ਹਿਰਦੇ ਦੀ ਗੱਲ ਕੀਤੀ ਹੈ ਕਿ ਸਿਮਰਨ ਰਸਨਾ ਦੁਆਰਾ ਜਾਪ ਕਰਦਿਆਂ ਕਰਦਿਆਂ, ਫਿਰ ਇਸ ਜਾਪ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੋ। ਹਿਰਦੇ ਦਾ ਭਾਵ ਹੈ ਮਨ ਵਿੱਚ ਵਸਾਉਣਾ ਕਰੋ। ਹਿਰਦਾ ਤੇ ਇੱਕ ਦਿਲ ਹੈ, ਦਿਲ ਇੱਕ ਇਹ ਸਰੀਰ ਰੂਪੀ ਮਸ਼ੀਨਰੀ ਦਾ ਇੱਕ ਪੁਰਜਾ ਅੰਗ ਹੀ ਹੈ। ਉਹਦੇ ਵਿੱਚ ਕੀ ਵਸਾਵਾਂਗੇ? ਵਸਾਉਣਾ ਤੇ ਮਨ ਵਿੱਚ ਹੀ, ਭਾਵ ਮਨ ਦੇ ਅੰਦਰ ਪਰਮੇਸ਼ਰ ਦਾ ਜੋ ਨਾਮ ਹੈ ਉਸ ਨੂੰ ਵਸਾਉਣਾ ਕਰੋ। ਜਿੱਥੇ ਨਾਮ ਹੈ ਉੱਥੇ ਹੀ ਨਾਮੀ ਹੈ, ਜਿੱਥੇ ਨਾਮ ਹੈ ਉੱਥੇ ਨਾਮੀ ਹੈ। ਔਰ ਜਿਹਦੇ ਨਾਲ ਮਨ ਦੇ ਅੰਦਰ ਪ੍ਰੀਤ ਹੋਵੇ, ਰਸਨਾ ਤੇ ਨਾਮ ਉਸੇ ਦਾ ਹੀ ਲਿਆ ਜਾਂਦਾ ਹੈ, ਤੇ ਹਿਰਦੇ ਵਿੱਚ ਧਿਆਨ ਵੀ ਕੁਦਰਤੀ ਉਸੇ ਦਾ ਹੀ ਹੁੰਦਾ। ਤੁਸੀਂ ਸੁਭਾਵਿਕ ਤੌਰ ਤੇ ਲੈ ਲਓ, ਕਿਸੇ ਨਾਲ ਮਿੱਤਰਤਾ ਹੈ, ਕਿਸੇ ਨਾਲ ਵੈਰ ਹੈ, ਤੇ ਧਿਆਨ ਵੀ ਵੈਰੀ ਜਾਂ ਮਿੱਤਰ ਦਾ ਹੋਊ, ਤੇ ਗੱਲਾਂ ਵੀ ਉਹਦੀਆਂ ਚੱਲਣਗੀਆਂ। ਤੇ ਜੇ ਵਾਹਿਗੁਰੂ ਪਰਮੇਸ਼ਰ ਨਾਲ ਦ੍ਰਿੜ ਪ੍ਰੀਤੀ ਪੈ ਜਾਏ, ਜਦੋਂ ਵੀ ਗੁਰਮੁਖ ਬੈਠਣਗੇ ਉਹ ਪਰਮੇਸ਼ਰ ਸੰਬੰਧੀ ਵਚਨ ਕਰਨਗੇ, ਤੇ ਜੇ ਇਕੱਲੇ ਬੈਠਣਗੇ ਆਪਣੇ ਮਨ ਨਾਲ ਵੀ ਉਸ ਨਾਲ ਗੱਲਾਂ ਸਿਮਰਨ ਕਰਨਗੇ। ਮਨ ਵਿੱਚ ਕੋਈ ਧਰਮ ਦੀ ਵਿਚਾਰ ਚੱਲਦੀ ਰਹੇਗੀ, ਕੋਈ ਗੁਰਮੁਖਾਂ ਦਾ ਪ੍ਰਸੰਗ ਚੱਲਦਾ ਰਹੇਗਾ। ਇਸ ਕਰਕੇ ਕਹਿੰਦੇ ਹਨ, ਆਪਣੇ ਹਿਰਦੇ ਵਿੱਚ ਭਾਵ ਮਨ ਵਿੱਚ ਪਰਮੇਸ਼ਰ ਦਾ ਨਾਮ ਵਸਾਉਣਾ ਕਰੋ। ਘਰ ਖੜੇ ਗੁਰੂ ਧਿਆਏ ਹੋ, ਘਰ ਬੈਠੇ। ਘਰ ਕੀ ਚੀਜ਼ ਹੈ? ਘਰ ਮੈਂ ਘਰ ਦੇ ਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਇੱਕ ਤਾਂ ਸਰੀਰ ਵਾਸਤੇ ਘਰ ਆਇਆ ਨਾ, ਜਿੱਥੇ ਅਸੀਂ ਮੀਂਹ ਗਰਮੀ ਸਰਦੀ ਹਨੇਰੀ ਆਦਿਕ ਤੋਂ ਬਚਾਅ ਵਾਸਤੇ ਰਹਿੰਦੇ ਹਾਂ। ਮਨ ਦੇ ਰਹਿਣ ਦਾ ਘਰ ਸਾਡਾ ਸਰੀਰ ਹੈ, ਜਿਹਦੇ ਵਿੱਚ ਇਹ ਰਹਿ ਰਿਹਾ, ਤੇ ਸਤਸੰਗਤ ਰੂਪੀ ਘਰ ਹੈ। ਸਤਸੰਗਤ ਰੂਪੀ ਘਰ ਹੈ, ਘਰ ਬੈਠੇ। ਘਰ ਦਾ ਮਤਲਬ ਕੀ ਆ? ਆਵਾਗਮਨ ਬਿਰਤੀਆਂ ਦਾ ਤਿਆਗ ਕੇ ਮਨ ਵਿੱਚ ਬਿਰਤੀ ਨੂੰ ਆਤਮਾਕਾਰ ਕਰਕੇ ਸ਼ਬਦ ਦੁਆਰਾ ਉਸ ਪਰਮੇਸ਼ਰ ਨੂੰ ਧਿਆਉਣਾ ਕਰੋ। ਹਿਰਦੇ ਰੂਪ ਘਰ ਵਿੱਚ, ਮਨ ਰੂਪੀ ਘਰ ਦੇ ਅੰਦਰ, ਕਿਉਂਕਿ ਦੂਸਰੇ ਘਰਾਂ 'ਚ ਤਾਂ ਤੁਸੀਂ ਹਰ ਵੇਲੇ ਨਹੀਂ ਧਿਆ ਸਕਦੇ। ਗ੍ਰਹਿਸਥੀ ਲੋਕ, ਕਾਰੋਬਾਰੀ ਹੋ, ਹਰ ਵੇਲੇ ਘਰ ਵਿੱਚ ਨਹੀਂ ਰਹਿ ਸਕਦੇ। ਇੱਥੇ ਘਰ ਦੀ ਗੱਲ ਕਹੀ, ਪਰ ਜਿਹੜਾ ਸਿਮਰਨ ਆ ਤੁਸੀਂ ਹਰ ਜਗ੍ਹਾ ਕਰ ਸਕਦੇ ਹੋ। ਉੱਥੇ ਭਾਵ ਇਹ ਹੀ ਹੈ ਕਿ ਆਪਣੇ ਮਨ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਚਰਣਾਂ ਦਾ ਧਿਆਨ ਕਰਕੇ ਬਿਰਤੀ ਨੂੰ ਸ਼ਬਦ ਦੁਆਰਾ ਆਤਮਾਕਾਰ ਕਰਕੇ, ਵਾਹਿਗੁਰੂ ਦਾ ਧਿਆਨ ਕਰਕੇ, ਵਾਹਿਗੁਰੂ ਦਾ ਜੋ ਸਤਸੰਗ ਹੈ ਉਸ ਐਸੇ ਬਿਲਕੁਲ ਬੈਠ ਕਰਕੇ ਪਰਮੇਸ਼ਰ ਦਾ ਨਾਮ ਧਿਆਉਣਾ ਕਰੋ। ਮਨ ਦੀ ਜਿਹੜੀ ਸੁਰਤੀ ਹੈ ਉਹ ਵਾਹਿਗੁਰੂ ਦਾ ਘਰ ਕੀ ਹੈ? ਵਾਹਿਗੁਰੂ ਦਾ ਗਿਆਨ, ਵਾਹਿਗੁਰੂ ਦਾ ਉਪਦੇਸ਼, ਵਾਹਿਗੁਰੂ ਦਾ ਧਿਆਨ, ਵਾਹਿਗੁਰੂ ਦੀ ਹਿਰਦੇ ਵਿੱਚ ਵਿਚਾਰ। ਹਾਂਜੀ, ਘਰ ਨਾਮ ਹੈ ਇਸਤਤੀ ਦਾ ਭਾਵ, ਵਾਹਿਗੁਰੂ ਦੇ ਧਿਆਨ ਵਿੱਚ ਆਪਣੇ ਮਨ ਨੂੰ ਇਸਤਤ ਕਰਕੇ ਪਰਮੇਸ਼ਰ ਦਾ ਨਾਮ ਧਿਆਉਣਾ ਕਰੋ ਜਿੱਥੇ ਵੀ ਬੈਠੇ ਹੈ। ਹਾਂਜੀ, ਕਹਿੰਦੇ ਉਹ ਘਰ ਵਿੱਚ ਹੈ, ਮਤਲਬ ਅਵਾਰਾ ਨਹੀਂ ਘੁੰਮਦਾ। ਮਨ ਨੂੰ ਅਵਾਰਾ ਪੁਣੇ ਤੋਂ ਰੋਕ ਕਰਕੇ ਸਰੂਪ ਦੀ ਲਖਤਾ ਰੂਪੀ ਵਾਹਿਗੁਰੂ ਦਾ ਜੋ ਉਪਦੇਸ਼, ਉਹਦੇ ਦੁਆਰਾ ਵਾਹਿਗੁਰੂ ਦੇ ਚਰਣਾ ਰੂਪੀ, ਵਾਹਿਗੁਰੂ ਦੇ ਸਤਸੰਗ ਰੂਪ, ਵਾਹਿਗੁਰੂ ਦੇ ਧਿਆਨ ਵਿੱਚ ਤੇ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਘਰ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਧਿਆਉਣਾ ਕਰੋ। ਘਰ ਬੈਠੇ ਭਾਵ ਇਸਤਤ ਹੋ ਕੇ ਮਨ ਨੂੰ ਇਕਾਗਰ ਕਰਕੇ ਪਰਮੇਸ਼ਰ ਦਾ ਨਾਮ ਧਿਆਉਣਾ ਕਰੋ, ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰੋ। ਅਥਵਾ ਇਹ ਵੀ ਹੈ ਕਿ ਬਾਹਰ ਜੰਗਲਾਂ ਪਹਾੜਾਂ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਨੇ, ਤੇ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਵੀ ਨਾਮ ਧਿਆ ਸਕਦੇ ਹੋ। ਅਥਵਾ ਗੁਰਸਿੱਖਾਂ ਦਾ ਘਰ ਹੈ, ਗੁਰੂ ਕੀ ਸਾਧ ਸੰਗਤ, ਗੁਰੂ ਅਸਥਾਨ, ਇੱਥੇ ਬੈਠ ਕੇ ਵੀ ਪਾਠ ਕੀਰਤਨ ਕਥਾ ਵਿੱਚ ਬੈਠੇ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਹੋ, ਜਾਂ ਸੰਗਤ ਵਿੱਚ ਅਚੇਚਾ ਵੀ ਜਾਪ ਕਰ ਸਕਦੇ ਹੋ। ਇਸ ਤਰ੍ਹਾਂ ਵੀ ਧਿਆਇਆ ਜਾ ਸਕਦਾ ਹੈ। ਗੁਰਪੂਰੈ ਸੱਚ ਕਹਿਆ, ਪੂਰੇ ਗੁਰੂ ਨੇ ਇਹ ਬਚਨ ਸੋਚ ਕੇ ਵਿਚਾਰ ਕੇ ਸੱਚ ਕਿਹਾ। ਫਰੀਦਾ, ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜ ਹੈ, ਬਸੀ ਰੱਬ ਹਿਆਲੀ ਹੈ, ਜੰਗਲ ਕਿਆ ਢੁੰਡ ਹੈ, ਜੰਗਲ ਕੀ ਦੌੜਾ ਕਰਦਾ, ਕਿਉਂਕਿ ਤੂੰ ਜੰਗਲਾਂ ਚੋਂ ਵਾਹਿਗੁਰੂ ਨੂੰ ਲੱਜਦਾ, ਉਹ ਤਾਂ ਤੇਰੇ ਹਿਰਦੇ ਵਿੱਚ ਬੈਠਾ ਹੋਇਆ, ਤੂੰ ਆਪਣੇ ਹਿਰਦੇ ਰੂਪੀ ਘਰ ਵਿੱਚੋਂ ਲੱਜਣਾ ਕਰ, ਹਿਰਦੇ ਵਿੱਚੋਂ ਪ੍ਰਗਟ ਕਰਨਾ ਕਰ। ਉਹ ਆਤਮਾ ਪਰਮਾਤਮਾ ਰੂਪ ਹੋ ਕੇ ਕਿੱਥੇ ਰਹਿ ਰਿਹਾ? ਜਰਦੇ ਜਰੇ ਚ ਵੀ ਵਿਆਪਕ ਹੈ, ਤੇਰੇ ਵਿੱਚ ਵੀ ਵਿਆਪਕ ਹੈ, ਉਸ ਦੇ ਸਰੂਪ ਦੀ ਲਖਤਾ ਕਰਨਾ ਕਰ। ਐਸਾ ਕਥਨ ਕੀਤਾ, ਗੁਰਪੂਰੈ ਸੱਚ ਕਹਿਆ, ਇਹ ਬਚਨ ਪੂਰੇ ਗੁਰੂ ਨੇ ਸੱਚ ਕਿਹਾ। ਇਹਦੇ ਚ ਰਾਈ ਮਾਤਰ ਵੀ ਝੂਠ ਨੇ ਕਿ ਵਾਹਿਗੁਰੂ ਪਰਮੇਸ਼ਰ ਵਿਆਪਕ ਹੈ, ਜਿੱਥੇ ਵੀ ਬਹਿ ਕੇ ਉਹਦਾ ਸਿਮਰਨ ਕਰੇਗਾ ਉਹ ਤੇਰੇ ਲਈ ਉੱਥੇ ਹੀ ਪ੍ਰਗਟ ਹੋ ਜਾਏਗਾ। ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਪਹਾੜਾਂ ਵਿੱਚ ਵੀ ਹੈ, ਜੰਗਲਾਂ ਵਿੱਚ ਵੀ ਹੈ, ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਉਹ ਨਹੀਂ। ਹਰ ਜਗ੍ਹਾ ਹੀ ਵਾਹਿਗੁਰੂ ਪਰਮੇਸ਼ਰ ਹੈ। ਜਤਰ ਜਤਰ ਬੀਠਲ ਪਹਿਲਾ, ਉਹਦਾ ਹਰ ਜਗ੍ਹਾ ਵਿੱਚ ਵਿਆਪਕ ਹੈ। ਜਿਵੇਂ ਜਮਾ ਕੇ ਵੇਖੈ ਸਮਸਤ ਏਕ ਜੋਤ ਹੈ, ਨਾ ਬਾਧ ਹੈ ਨਾ ਘਾਟ ਹੈ, ਨਾ ਘਾਟ ਬਾਧ ਹੋਤ ਹੈ। ਹਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਹਜ਼ਾਰਾਂ ਲੱਖਾਂ ਘੜਿਆਂ ਵਿੱਚ ਪਾਣੀ ਪਾ ਦਿਓ, ਚੰਦਰਮਾ ਦਾ ਪ੍ਰਤੀਬਿੰਬ ਸਾਰਿਆਂ 'ਚ ਨਜ਼ਰ ਆਏਗਾ। ਇਸੇ ਤਰ੍ਹਾਂ ਜਿੰਨੀ ਵੀ ਬਨਚਰ ਜੋ ਕੁਝ ਵੀ ਉਹਨੇ ਰਚਨਾ ਕੀਤੀ ਹੈ, ਦ੍ਰਿਸ਼ਟ ਅਥਵਾ ਅਦ੍ਰਿਸ਼ਟ, ਸਾਰਿਆਂ ਵਿੱਚ ਆਤਮਾ ਕਰਕੇ ਉਸੇ ਦੀ ਸੱਤਾ। ਜਿੰਨਾ ਜਿੰਨਾ ਕੋਈ ਆਤਮਾ ਦੇ ਨੇੜੇ ਹੈ, ਉਨਾ ਉਨਾ ਉਹਦਾ ਮਾਣ ਸਤਿਕਾਰ ਹੈ। ਜਿੰਨਾ ਕੋਈ ਦੂਰ ਹੋਇਆ ਬੈਠਾ, ਉਨੀ ਉਹਦੀ ਬਕਦਰੀ ਤੇ ਉਹਦੀ ਕੀਮਤ ਘੱਟ ਹੈ। ਜਿਵੇਂ ਬਾਦਸ਼ਾਹ ਦੇ ਜਿਵੇਂ ਕੋਈ ਨੇੜੇ ਹੈ, ਉਹਦਾ ਮੁੱਲ ਬਹੁਤ ਹੈ, ਤਨਖਾਹ ਵੀ ਜ਼ਿਆਦਾ ਤੇ ਸਤਿਕਾਰ ਵੀ, ਉਹਦੀ ਜ਼ਬਾਨ ਦੀ ਤਾਕਤ ਵੀ ਵੱਧ ਹੈ। ਜਿੰਨਾ ਜਿੰਨਾ ਦੂਰ ਹੈ ਉਨੀ ਘੱਟ ਹੈ, ਤੇ ਜਿਹੜਾ ਬਾਦਸ਼ਾਹ ਦੇ ਹੁਕਮਾਂ ਦਾ ਉਲੰਘਣ ਕਰਦਾ ਉਸ ਵਾਸਤੇ ਸਜ਼ਾ ਵੀ ਹੈ। ਨਰਕ ਮੇਂ ਕਾਲ ਕੋਠੜੀਆਂ ਵੀ ਹਨ, ਫਾਂਸੀ ਵੀ ਹੈ, ਤੇ ਹੋਰ ਕਈ ਮਿਲਦੇ, ਤੇ ਬੋਲ ਵੀ ਗੰਦੇ ਹੀ ਸੁਣਨੇ ਪੈਂਦੇ, ਖਾਣੇ ਵੀ ਬੜੇ ਭੈੜੇ ਮਿਲਦੇ, ਤੇ ਕਮਰੇ ਵੀ ਬੜੇ ਉਹ ਜਿੱਥੇ ਠੂਹੇ ਮਧੋੜੀਆਂ ਘੁੰਮਦੀਆਂ, ਬਿਮਾਰ ਹੋ ਜਾਏ ਕੋਈ ਪੁੱਛਦਾ ਦੱਸਦਾ ਨਹੀਂ, ਜਿਹਨੇ ਹੁਕਮ ਦਾ ਉਲੰਘਣ ਕਰਕੇ ਮਨਮਤ ਕੀਤੀ। ਇਸੇ ਤਰ੍ਹਾਂ ਭਾਈ, ਇਹ ਸੰਸਾਰ ਹੈ, ਇਹ ਵਾਹਿਗੁਰੂ ਦਾ ਰਾਜ ਹੈ, ਵਾਹਿਗੁਰੂ ਸਾਰੇ ਲੋਕਾਂ ਪ੍ਰਲੋਕਾਂ ਦਾ ਰਾਜਾ, ਇਹ ਜੀਵ ਉਸਦੀ ਸਾਰੇ ਰਈਆ ਪਰਜਾ, ਜਿਹੜਾ ਜਿਹੜਾ ਉਹਦੀ ਆਗਿਆ ਕਰਦਾ ਉਹ ਉਹਦੇ ਨਿਕਟਵਰਤੀ ਹੁੰਦਾ ਜਾਂਦਾ, ਜੋ ਆਗਿਆ ਦਾ ਉਲੰਘਣ ਕਰਕੇ ਚੋਰੀਆਂ ਜਾਰੀਆਂ ਬਦਫੈਲੀਆਂ ਕਰਦਾ ਉਸ ਨੂੰ ਫਿਰ ਵਾਹਿਗੁਰੂ ਅਜਿਹੀਆਂ ਸਜ਼ਾ ਦਿੰਦਾ, ਕਈ ਵਾਰੀ ਬਿਨਾਂ ਹੀ ਸੰਗਲਾਂ ਜੁੱਟ ਦਿੰਦਾ ਹੈ, ਗੱਜ ਕੇ ਬੋਲੋ ਹੱਥ ਪੈਰ ਕੰਮ ਕਰਨ ਨੂੰ ਰਹਿ ਜਾਂਦੇ, ਕੋਈ ਸੰਗਲ ਤਾਂ ਨਹੀਂ ਨਾ ਲਾਇਆ। ਕਈਆਂ ਦੇ ਅੰਗ ਭੰਗ ਹੋ ਜਾਂਦੇ ਹੈ, ਕਈ ਦੇਖੋ ਡੁੱਡੇ ਹੈ, ਉਹ ਰੋਟੀ ਖਾਣ ਨੂੰ ਤਰਸਦੇ ਹੈ ਸਾਡੇ ਮੂੰਹ ਵਿੱਚ ਕੋਈ ਪਾਵੇ, ਕਈਆਂ ਦੇ ਪੈਰ ਨਹੀਂ ਹਨ, ਕਈਆਂ ਦੇ ਨੇਤਰ ਨਹੀਂ ਹਨ, ਹੋਰ ਵੀ ਸਰੀਰ ਵਿੱਚ ਕਈਆਂ ਦੇ ਹੋਰ ਡਿਫੈਕਟਾਂ ਨੁਕਸਾਂ ਹਨ। ਸੋ ਤੁਸੀਂ ਸ਼ੁਕਰ ਕਰੋ ਕਿ ਵਾਹਿਗੁਰੂ ਨੇ ਤੁਹਾਨੂੰ ਰਿਸ਼ਟ ਪੁਸ਼ਟ ਸੁੰਦਰ ਕਾਇਆ ਸਾਰੇ ਅੰਗ ਚੱਲਦੇ ਹੈ, ਤੰਦਰੁਸਤੀ ਦਿੱਤੀ ਹੈ, ਬੁੱਧੀ ਬਲ ਦਿੱਤਾ ਹੈ, ਹੋਰ ਕਈ ਤਰ੍ਹਾਂ ਦੇ ਬਲ ਦਿੱਤੇ ਹਨ। ਇਸ ਕਰਕੇ ਪਿਆਰਿਓ, ਉਹਦਾ ਸ਼ੁਕਰ ਕਰਿਆ ਕਰੋ, ਉਸਦਾ ਭਜਨ ਕਰਿਆ ਕਰੋ। ਗੁਰ ਪੂਰਾ ਸੱਚ ਕਹਿਆ, ਪੂਰੇ ਗੁਰੂ ਨੇ ਜਿਹੜਾ ਬਚਨ ਹੈ ਇਹ ਸੱਚ ਕਿਹਾ ਹੈ। ਸੋ ਸੁਖ ਸਾਚਾ ਲਹਿਆ, ਜਿਨ੍ਹਾਂ ਨੇ ਪੂਰੇ ਗੁਰੂ ਦੇ ਬਚਨ ਨੂੰ ਸੱਚਾ ਜਾਣ ਕਰਕੇ ਨਾਮ ਦੀ ਕਮਾਈ ਕੀਤੀ ਹੈ, ਉਹਨਾਂ ਨੇ ਸੱਚੇ ਨੂੰ ਲਹਿਆ ਪ੍ਰਾਪਤ ਕਰ ਲਿਆ। ਜਿਨ੍ਹਾਂ ਨੂੰ ਗੁਰੂ ਦੇ ਬਚਨ 'ਤੇ ਵਿਸ਼ਵਾਸ ਹੀ ਨਹੀਂ, ਉਹਨੇ ਪਰਮੇਸ਼ਰ ਨੂੰ ਕੀ ਪ੍ਰਾਪਤ ਕਰਨਾ। ਇੱਕ ਵਾਰੀ ਔੜ ਲੱਗ ਗਈ ਜੀ, ਵਰਖਾ ਨਾ ਹੋਵੇ। ਪਿੰਡ ਦੇ ਲੋਕਾਂ ਨੇ, ਇਲਾਕੇ ਦੇ ਲੋਕਾਂ ਨੇ ਵਿਚਾਰ ਕੀਤੀ, ਆਪਾਂ ਜਾਗ ਕਰੀਏ, ਵਰਖਾ ਹੋ ਜਾਏ, ਨਹੀਂ ਸਭ ਲੋਕ ਮਰ ਜਾਣਗੇ, ਫਸਲ ਨਹੀਂ ਹੋਏਗੀ। ਭਾਵੇਂ ਅਮੀਰਾਂ ਕੋਲ ਕਿੰਨਾ ਸੋਨਾ ਚਾਂਦੀ ਰੁਪਈਏ ਹੋਣ, ਨਾ ਕਿਸੇ ਸੋਨਾ ਖਾਣਾ ਹੈ, ਨਾ ਰੁਪਏ ਖਾਣੇ ਹਨ, ਨਾ ਚਾਂਦੀ ਖਾਣੀ। ਖਾਣਾ ਤਾਂ ਅੰਨ ਹੈ, ਪੀਣਾ ਪਾਣੀ ਹੈ, ਪਹਿਨਣਾ ਵਸਤਰ ਹੈ। ਮਾਇਆ ਤਾਂ ਇੱਕ ਮੱਲੋ ਮਲੀ ਵਿੱਚ ਵਰਤਣ ਬਾ ਲੇਵਾ ਹੀ ਹੈ। ਮਾਇਆ ਕਿਸੇ ਨੇ ਖਾਧੀ ਤਾਂ ਨਹੀਂ, ਨਾ ਪੀਤੀ ਹੈ। ਖਾਣਾ ਪੀਣਾ ਤਾਂ ਅੰਨ ਤਾਂ ਹੀ ਹੋਏਗਾ ਜੇ ਪਾਣੀ ਦਾ ਸਾਧਨ ਹੋਏਗਾ। ਉਹੀ ਕਿਹਾ ਜੱਗ ਕਰੀਏ, ਵਰਖਾ ਹੋ ਜਾਏ। ਜੱਗ ਕਰਨਾ ਸ਼ੁਰੂ ਕਰ ਦਿੱਤਾ। ਇੰਨੇ ਨੂੰ ਕੋਈ ਮਹਾਤਮਾ ਮਸਤਾਨਾ ਜਾ ਰਿਹਾ, ਉਹ ਕਹਿਣ ਲੱਗਾ ਵੀ ਤੁਸੀਂ ਬਹੁਤ ਲੋਕ ਇਕੱਠੇ ਹੋਏ, ਕਿੱਧਰ ਜਾ ਰਹੇ? ਅਗੇ ਮਹਾਰਾਜ ਔੜ ਲੱਗੀ ਸੀ ਤੇ ਜੱਗ ਕਰ ਰਹੇ ਹਾਂ, ਵਰਖਾ ਪੈ ਜਾਏ, ਵਾਹਿਗੁਰੂ ਕਿਰਪਾ ਕਰ ਦੇਵੇ। ਉਹ ਕਹਿਣ ਲੱਗੇ, ਫਿਰ ਜੇ ਵਰਖਾ ਸੀ, ਤੁਸੀਂ ਐਂ ਕਰਨਾ ਸੀ ਕੋਈ ਬਰਸਾਤੀਆਂ ਛਤਰੀਆਂ ਲੈ ਆਉਂਦੇ ਮੀਂਹ ਤੋਂ ਬਚਣ ਵਾਸਤੇ, ਕਿਉਂਕਿ ਬਾਹਰ ਪੱਧਰੇ ਹੀ ਬੈਠੇ ਹੈ। ਉਹ ਕਹਿੰਦੇ ਖਮਰੀ ਮਹਾਰਾਜ ਪੈਣਾ ਕਿ ਨਹੀਂ? ਕਹਿੰਦੇ ਜਦ ਤੁਹਾਨੂੰ ਭਲੇ ਲੋਕੋ ਵਿਸ਼ਵਾਸ ਹੀ ਨਹੀਂ ਤੇ ਮੀਂਹ ਪੈਣਾ ਵੀ ਕੀ ਹੈ? ਜੱਗ ਵੀ ਕਰ ਰਹੇ ਹੈ ਕਿ ਵਰਖਾ ਪੈ ਜਾਏ, ਅਰਦਾਸ ਵੀ ਕਰ ਰਹੇ ਹੈ, ਅੰਦਰ ਭਾਵਨਾ ਹੈ। ਇਸ ਕਰਕੇ ਭਾਵਨਾ ਤੋਂ ਬਿਨਾਂ ਕਦੇ ਕਿਸੇ ਵਸਤੂ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ। ਤਾਂ ਤੇ ਮਹਾਰਾਜ ਕਹਿੰਦੇ ਆ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਗੁਰਾਂ ਦੇ ਬਚਨ ਨੂੰ ਸੱਚ ਕਰਕੇ ਜਾਣਿਆ ਕਿ ਜੋ ਉਹਨਾਂ ਨੇ ਕਿਹਾ ਉਹ ਸੱਚ ਹੈ, ਅਵਛ ਮੇਵ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਕਿਹਾ। ਫਿਰ ਕਹਿੰਦੇ ਸੋ ਸੁਖ ਸਾਚਾ ਲਹਿਆ, ਉਹਨਾਂ ਨੇ ਸੋ ਸੁਖ ਕਿਹੜਾ ਹੈ? ਆ ਹੋਰ ਸੁਖ ਤਾਂ ਬਹੁਤ ਇਹਨਾਂ ਨੂੰ ਨਹੀਂ ਕਿਹਾ, ਸੋ ਸੁਖ ਉਹ ਸੁਖ ਉਹ ਕਿਹੜਾ? ਉਹ ਹੈ ਆਪਣੀ ਆਤਮਾ ਦੀ ਪ੍ਰਾਪਤੀ, ਵਾਹਿਗੁਰੂ ਦੇ ਮਿਲਾਪ ਦਾ ਸੁਖ। ਆ ਦੁਨਿਆਵੀ ਸੁਖ ਤਾਂ ਥੋੜੇ ਕਾਲ ਲਈ ਹੁੰਦੇ। ਹੁਣ ਵੀ ਕੋਈ ਚੰਗਾ ਪਦਾਰਥ ਖਾਧਾ, ਪੇਟ ਵਿੱਚ ਸੂਲ ਹੋਣ ਲੱਗ ਗਿਆ, ਤੇ ਫਿਰ ਪਦਾਰਥ ਸੁਖਦਾਈ ਤਾਂ ਨਾ ਰਿਹਾ, ਉਲਟੀਆਂ ਆਉਣ ਲੱਗ ਗਈਆਂ, ਜਾਂ ਪੇਚਸ ਲੱਗ ਗਈ, ਹੈਜਾ ਹੋ ਗਿਆ, ਉਹ ਸੁਖਦਾਈ ਤਾਂ ਨਾ ਰਿਹਾ। ਸ਼ਰਾਬ ਪੀ ਲਈਏ, ਬੰਦਾ ਰੋਗੀ ਹੋ ਗਿਆ, ਹੁਣੇ ਝੂਮਦਾ ਫਿਰਦਾ ਸੀ, ਉਹ ਸੁਖ ਤਾਂ ਨਾ ਰਿਹਾ। ਇਸੇ ਤਰ੍ਹਾਂ ਕਾਰ ਵਿੱਚ ਜਾਂਦਾ ਹੈ, ਵਾਹਿਗੁਰੂ ਨਾ ਕਰੇ, ਕਈ ਵਾਰੀ ਘਟਨਾ ਭੈੜੀ ਦੁਰਘਟਨਾ ਵਾਪਰ ਜਾਂਦੀ ਹੈ। ਬੜਾ ਹੱਸਦਾ ਖੇਡਦਾ ਜਾਂਦਾ ਸੀ, ਟੇਪਾਂ ਲਾਈਆਂ ਸਨ, ਰਿਕਾਰਡ ਸੁਣਦਾ ਸੀ, ਐਕਸੀਡੈਂਟ ਹੋ ਗਿਆ, ਲੱਤਾਂ ਬਾਹਾਂ ਟੁੱਟ ਗਈਆਂ, ਚੱਕਣਾ ਚੂਰ ਹੋ ਗਿਆ, ਉਹ ਜਿਹੜਾ ਸਵਾਰੀ ਦਾ ਸੁੱਖ ਰਿਹਾ ਤਾਂ ਨਾ। ਇਹਨਾਂ ਸੁੱਖਾਂ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸੁੱਖ ਪੱਕੇ ਹੈ ਤੇ ਸਦਾ ਸੁੱਖੇ ਰਹਿਣਗੇ। ਕਿਸੇ ਕੋਲ ਰਾਜ ਸੱਤਾ ਹੈ, ਅੱਜ ਰਾਜਾ ਹੈ, ਕੱਲ੍ਹ ਦੂਸਰਾ ਰਾਜਾ ਹਮਲਾ ਕਰਕੇ ਉਸ ਨੂੰ ਮਾਰ ਦਿੰਦਾ ਹੈ, ਜਾਂ ਅੰਗ ਭੰਗ ਫਟਣ ਕਰ ਦਿੰਦਾ, ਜਾਂ ਕੈਦੀ ਬਣਾ ਕੇ ਜੇਲ੍ਹ ਵਿੱਚ ਸੁੱਟ ਦਿੰਦਾ ਹੈ, ਉਹ ਤੋਂ ਮਨ ਮਾਨੇ ਹੈਂਜੀ ਕੰਮ ਕਰਾਉਂਦਾ, ਕਸ਼ਟ ਦਿੰਦਾ ਹੈ, ਤੇ ਫਿਰ ਰਾਜ ਦਾ ਸੁੱਖ ਵੀ ਕੀ ਹੋਇਆ? ਇਹਨਾਂ ਸੁੱਖਾਂ ਦੇ ਪਿੱਛੇ ਦੁੱਖ ਦਾ ਬੜਾ ਭਾਰੀ ਡਰ, ਚਾਹੇ ਕੋਈ ਵੀ ਹੈ ਸੁੱਖ ਇਹਨਾਂ ਚੋਂ। ਸਰੀਰ ਹੁਣ ਤੰਦਰੁਸਤ ਹੈ, ਬਿਮਾਰ ਹੋ ਸਕਦਾ, ਪੱਕਾ ਤਾਂ ਨਹੀਂ ਕਹਿ ਸਕਦੇ ਵੀ ਤੰਦਰੁਸਤ ਹੀ ਰਹਾਂਗੇ, ਇਹ ਗੱਲ ਕੋਈ ਕਹਿ ਸਕਦਾ? ਬਿਮਾਰੀ ਆ ਜਾਂਦੀ, ਕਿਸੇ ਦੇ ਵੱਸ ਨਹੀਂ ਹੈ। ਇਸੇ ਤਰ੍ਹਾਂ ਉਹ ਜਿਹੜਾ ਸੁੱਖ ਹੈ ਉਹ ਕਿਹੜਾ ਹੈ, ਜਿਹਦੇ ਆਉਣ ਤੇ ਜਾਣ ਦਾ ਡਰ ਨਹੀਂ, ਉਹ ਹੈ ਤੁਹਾਨੂੰ ਆਪਣੇ ਸਵਰੂਪ ਦੀ ਲਖਤਾ, ਬ੍ਰਹਮ ਦੀ ਪ੍ਰਾਪਤੀ, ਆਤਮਾ ਦੀ ਪ੍ਰਾਪਤੀ। ਉਹ ਗਿਆਨ ਦੁਆਰਾ, ਗਿਆਨ ਜਿਹੜਾ ਅੰਤਸ਼ਕਰਨ ਦੀ ਸ਼ੁੱਧੀ ਦੁਆਰਾ ਹੋਏਗਾ, ਪਾਪਾਂ ਦੀ ਨਿਵਿਰਤੀ, ਚੰਚਲਤਾ ਦੀ ਨਿਵਿਰਤੀ, ਬੁੱਧੀ ਉੱਤੇ ਜਿਹੜੇ ਮਾਇਆਵੀ ਪਰਦੇ ਪਏ ਹੋਏ ਆ ਉਹਨਾਂ ਦੀ ਨਿਵਿਰਤੀ, ਫਿਰ ਜਾ ਕੇ ਨਾਮ ਸਿਮਰਨ ਦੁਆਰਾ ਹਿਰਦੇ ਦੀ ਸ਼ੁੱਧੀ, ਫਿਰ ਜਾ ਕੇ ਗਿਆਨ ਦਾ ਪ੍ਰਕਾਸ਼ ਹੋਊ, ਗਿਆਨ ਤੋਂ ਬਾਅਦ ਜਾ ਕੇ ਮੁਕਤੀ ਮਿਲੂ। ਮੁਕਤੀ ਕੀ ਚੀਜ਼ ਹੈ? ਮੁਕਤ ਨਾਮ ਹੈ ਬੰਧਨ ਤੋਂ ਰਹਿਤ ਅਵਸਥਾ, ਬੰਧਨ ਤੋਂ ਰਹਿਤ। ਇੱਕ ਤਾਂ ਬੰਧਨ ਤੋਂ ਰਹਿਤ ਇਹ ਹੈ ਨਾ, ਜਿਵੇਂ ਬਾਹਰ ਫਿਰਦੇ ਕੈਦੀ ਨੂੰ ਬੰਧਨ ਪਏ, ਇੱਕ ਬੰਧਨ ਮਨ ਨੇ ਬਣਾਏ ਹੋਏ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆਰ ਨਾਰ, ਐਸੇ ਵੀ ਲਿਖੇ ਬੰਧਨ ਕਰਮ ਧਰਮ ਹੋ ਕੀ ਆ, ਕਰਮਾਂ ਦੇ ਵੀ ਬੰਧਨ ਆ। ਕਈਆਂ ਨੇ ਧਰਮਾਂ ਦੇ ਵੀ ਬੰਧਨ ਬਣਾਏ ਹੋਏ, ਉਹ ਸ਼ਰ੍ਹਾਂ ਦੀ ਲਪੇਟ ਚ ਬੈਠੇ ਹੋਏ, ਗਾਹਾਂ ਇੱਕ ਪੈਰ ਵੀ ਨਹੀਂ ਤੁਰ ਸਕਦੇ। ਗੱਜ ਕੇ ਬੋਲੋ ਸਤਨਾਮ। ਬਹੁਤ ਨੌ ਪ੍ਰਕਾਰ ਦੇ ਬੰਧਨ ਬਾਣੀ ਚ ਇਸ ਤਰ੍ਹਾਂ ਦੇ ਦੱਸੇ। ਸੋ ਇਸ ਕਰਕੇ ਸਾਧ ਸੰਗਤ ਜੀ, ਉਹ ਨਿਰਬੰਧ ਅਵਸਥਾ, ਨਿਰਵਾਣ ਅਵਸਥਾ, ਕੋਈ ਬੰਧਨ ਨਹੀਂ ਉਹਨਾਂ ਨੂੰ ਰਹਿ ਜਾਂਦਾ, ਕੋਈ ਕਲੇਸ਼ ਨਹੀਂ ਰਹਿ ਜਾਂਦਾ। ਸੁਤੰਤਰ, ਸੁਤੰਤਰਤਾ ਇਹ ਨਹੀਂ ਕਿ ਸਾਡੇ ਤੇ ਕਿਸੇ ਦਾ ਅੰਕਸ ਹੈ ਨਹੀਂ, ਆਪਣੀ ਮਨ ਮਰਜ਼ੀ ਨਾਲ ਜੋ ਮਰਜ਼ੀ ਪੁੱਠੇ ਸਿੱਧੇ ਕੰਮ ਕਰੀਏ, ਇਹਦਾ ਨਾ ਸੁਤੰਤਰਤਾ। ਬਹੁਤੇ ਲੋਕ ਇਹਨੂੰ ਆਜ਼ਾਦੀ ਦੇ ਸੁਤੰਤਰਤਾ ਮੰਨਦੇ, ਇਹਦਾ ਬਰਬਾਦੀ ਦਾ ਕਾਰਨ ਆ। ਸੁਤੰਤਰਤਾ ਦਾ ਮਨ ਮਤਲਬ ਇਹ ਹੈ ਮਨ ਵਿੱਚੋਂ ਸਾਰੀਆਂ ਬੁਰਾਈਆਂ ਦਾ ਨਾਸ਼ ਹੋ ਜਾਣਾ। ਜਦੋਂ ਮਨ 'ਚ ਬੁਰਾਈ ਨਾ ਰਹੀ, ਇਹ ਸੁਤੰਤਰ ਹੈ। ਜਿਨ੍ਹਾਂ ਚਿਰ ਬੁਰਾਈ ਹੈ ਉਹ ਬੁਰਾਈ ਦੇ ਬੰਨਣਾ ਵਿੱਚ ਬੱਝਾ ਹੋਇਆ, ਗੱਜ ਕੇ ਬੋਲੋ, ਉਹ ਬੁਰਾਈ ਦੇ ਘੇਰੇ ਵਿੱਚ ਘਿਰਿਆ ਹੋਇਆ। ਜਿਹਦੇ ਅੰਦਰ ਬੁਰਾਈ ਨੂੰ ਤਾਂ ਕੋਈ ਘੇਰ ਸਕਦਾ ਹੀ ਨਹੀਂ, ਬੁਰਾਈ ਹੀ ਇਹਨੂੰ ਦੁਨੀਆਂ ਕਰਦੀ ਹੈ। ਜਿੰਨਾ ਚਿਰ ਬੁਰੇ ਕੰਮ ਨਹੀਂ ਛੱਡਦੇ, ਸਿਮਰਨ ਕਰਕੇ ਆਤਮਾ ਗਿਆਨ ਨਹੀਂ ਲੈਂਦੇ, ਇਹ ਨਿਰਵਾਨ ਅਵਸਥਾ ਪ੍ਰਾਪਤ ਹੋ ਹੀ ਨਹੀਂ ਸਕਦੀ, ਨਿਰਵਾਣ ਅਵਸਥਾ। ਇਸ ਕਰਕੇ ਕਹਿੰਦੇ ਇਹਦਾ ਹੈ ਅਵਿਦਿਆ ਤਤ ਕਾਰਜ ਦੀ ਨਿਵਿਰਤੀ। ਬੰਧਨ ਦਾ ਕਾਰਨ ਹੈ ਅਵਿਦਿਆ, ਅਗਿਆਨ। ਅਗਿਆਨ ਰੂਪੀ ਜਿੰਨਾ ਵੀ ਕਾਰਜ ਆ ਇਹ ਸਾਰਾ ਹੀ ਨਿਵਿਰਤ ਹੋ ਜਾਣਾ। ਤੇ ਦੂਸਰਾ ਪਰਮ ਆਨੰਦ ਦੀ ਪ੍ਰਾਪਤੀ। ਪਰਮ ਆਨੰਦ ਕੌਣ ਹੈ? ਵਾਹਿਗੁਰੂ। ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ 'ਚ ਆਨੰਦ ਨਹੀਂ। ਕੱਲ ਨਹਿਰੂ ਦੀ ਗੱਲ ਮੈਂ ਦੱਸੀ ਸੀ ਤੇ ਕਿੰਨਾ ਕੁ ਸੁਖੀ ਵਿਚਾਰਾ ਤੁਸੀਂ ਸੁਣ ਹੀ ਲਿਆ ਸੀ। ਇਸ ਕਰਕੇ ਪਰਮ ਆਨੰਦ ਤੁਹਾਨੂੰ ਤਾਂ ਹੀ ਪ੍ਰਾਪਤ ਹੋਊ ਜੇ ਤੁਸੀਂ ਆਪਣੀ ਆਤਮਾ ਨਾਲ ਜੁੜ ਜਾਓਗੇ। ਜਿਹੜਾ ਆਤਮਾ ਵਿੱਚ ਜੁੜ ਗਿਆ ਉਹਨੂੰ ਕੋਈ ਕਲੇਸ਼ ਨਹੀਂ। ਆਮ ਬੰਦਾ ਮਨ ਨਾਲ ਜੁੜਿਆ, ਕੋਈ ਪੁੱਤਰ ਧੀਆਂ ਪਰਿਵਾਰ ਨਾਲ ਜੁੜਿਆ, ਕੋਈ ਮਾਇਆ ਪਦਾਰਥਾਂ ਨਾਲ, ਕੋਈ ਵਿਸ਼ੇ ਭੋਗਾਂ ਵਿੱਚ ਜੁੜਿਆ ਪਿਆ, ਕੋਈ ਹੋਰ ਇੰਦਰੀਆਂ ਦਾ ਗੁਲਾਮ ਹੋਇਆ ਫਿਰਦਾ, ਕੋਈ ਸੁੱਖ ਨਹੀਂ। ਸੁੱਖ ਦੀ ਪ੍ਰਾਪਤੀ ਵਾਸਤੇ ਸਰੀਰ ਦਾ ਮੋਹ, ਇੰਦਰੀਆਂ ਦਾ, ਇੰਦਰੀਆਂ ਦੇ ਵਿਕਾਰ ਔਰ ਅੰਤਸ਼ਕਰਨ ਦੀਆਂ ਭੈੜੀਆਂ ਬਿਰਤੀਆਂ ਦਾ ਤਿਆਗ, ਫਿਰ ਇਹਨਾਂ ਸਾਰਿਆਂ ਚੋਂ ਨਿਕਲ ਕੇ ਜਦੋਂ ਆਤਮਾ ਨਾਲ ਸੁਰਤੀ ਜੁੜ ਜਾਓ, ਪੱਕੇ ਤੌਰ ਤੇ ਫਿਰ ਆਨੰਦ ਮਿਲੂ। ਪਰ ਇਹਦੇ ਵਾਸਤੇ ਕਮਾਈ ਕਰਨੀ ਪਊ, ਗੱਲਾਂ ਨਾਲ ਤਾਂ ਨਹੀਂ ਬਿਰਤੀ ਜੁੜਨੀ, ਅਭਿਆਸ ਕਰਨਾ ਪੈਂਦਾ। ਪਹਿਲਾਂ ਹੱਠ ਕਰਨਾ ਪਊ, ਹੱਠ ਨਾ ਕਰਾਂਗੇ ਤੇ ਤੜਕੇ ਉੱਠਣਾ ਕੌਣ ਚਾਹੁੰਦਾ, ਨਹਾਉਣਾ ਕੌਣ ਚਾਹੁੰਦਾ ਜੀ, ਫਿਰ ਚੌਂਕੜਾ ਕੌਣ ਲਾਉਣਾ ਚਾਹੁੰਦਾ। ਇੱਕ ਦਿਨ ਇੱਕ ਪ੍ਰੇਮੀ ਕਹਿੰਦਾ ਮਹਾਰਾਜ ਬੈੱਡ ਤੇ ਭਜਨ ਕਰ ਲਿਆ ਕਰੀਏ। ਮੈਂ ਕਿਹਾ ਬੈੱਡ ਸੌਣ ਵਾਸਤੇ ਹੁੰਦਾ ਕਿ ਬਹਿਣ ਵਾਸਤੇ ਹੁੰਦਾ? ਕਹਿੰਦਾ ਜੀ ਸੌਣ ਲਈ, ਤੇ ਜੇ ਬੈੱਡ ਤੇ ਬਹਿ ਗਿਆ ਤੇ ਫਿਰ ਭਜਨ ਉਹ ਹਟਿਆ। ਗੱਜ ਕੇ ਬੋਲੋ ਸਤਨਾਮ। ਜੇ ਬੈੱਡ ਤੇ ਬਹਿ ਗਿਆ ਤੇ ਫਿਰ ਤਾਂ ਨੀਂਦ ਨੇ ਹਲੋਰਾ ਮਾਰਨਾ ਹੀ ਹੈ, ਇਹਦਾ ਭੁੰਨੇ ਬੈਠੇਗਾ, ਚੌਂਕੜਾ ਲਾਏਗਾ, ਹਾਂਜੀ ਬੋਲੇ ਸਾਦਾ ਪਾਤਰ ਰੱਖੇਗਾ, ਥੋੜੀ ਜਿਹੀ ਠੰਡ ਵੀ ਲੱਗਦੀ ਰਹੇ, ਆਲਸ ਨਾ ਪਏ, ਚਤੰਨ ਰਹੇ। ਤੇ ਜਿਲੇ ਰਜਾਈ ਦੀ ਬੁੱਕਲ ਮਾਰ ਲਈ, ਬਸ ਦੋ ਚੌ ਮਿੰਟਾਂ ਵਿੱਚ ਚਲੋ ਲਿਟ ਕੇ ਕਰ ਲੈਂਦੇ ਹਾਂ, ਜਿਲੇ ਚ ਮਾੜਾ ਜਿਹਾ ਲਿਟ ਗਿਆ ਫਿਰ ਗਾਹਾਂ 'ਚ ਤੁਰ ਜੂ। ਗੱਜ ਕੇ ਬੋਲੋ ਸਤਨਾਮ। ਫਿਰ ਨੀਂਦ ਆਪਣਾ ਗਲਵਾ ਪਾ ਲੈਂਦੀ ਹੈ, ਉਹ ਆਪਣਾ ਬਲ ਪਾ ਲੈਂਦੀ ਹੈ, ਕਿਉਂਕਿ ਪ੍ਰਮਾਣ ਨਿੰਦਰਾ ਵਿਕਲਪ ਬਿਰਤੀਆਂ ਜਿਹੜੀਆਂ ਭਜਨ ਦੇ ਵਿੱਚ ਬੜਾ ਭਾਰੀ ਰੁਕਾਵਟ ਆ। ਫਿਰ ਕਲੇਸ਼ ਆ, ਰਾਗ ਦਵੈਸ਼ ਅਵਿਦਿਆ ਅਸਿਮਤਾ ਅਵਿਨਿਵੇਸ਼। ਰਾਗ ਜੇ ਮਨ ਚ ਕਿਸੇ ਦਾ ਮੋਹ ਆ ਨਾ, ਭਜਨ ਚ ਕਦੀ ਬਿਰਤੀ ਨਾ ਜੁੜੂ, ਉਹ ਮੁਹਰੇ ਆਈ ਜਾਊ ਮੁੜਕਣ। ਜੇ ਦਵੈਸ਼ ਹੈ ਤੇ ਮੁਹਰੇ ਉਹ ਦਿਸੀ ਜੋ ਇਹ ਅੜਕਿਆ, ਉਦਣ ਇਹਦਾ ਘੋਗਾ ਚਿੱਤ ਕਰਨਾ, ਬਸ ਫਿਰ ਵੀ ਭਜਨ ਕਰ ਹਟੇ। ਜੇ ਬੈਰੀ ਦਾ ਧਿਆਨ ਆ ਜਾਂ ਮਿੱਤਰ ਦਾ ਧਿਆਨ ਹੈ, ਫਿਰ ਵੀ ਭਜਨ ਨਹੀਂ ਹੋਣਾ। ਪਰਿਵਾਰ ਦਾ ਮੋਹ ਫੇਵ ਨਹੀਂ ਹੋਣਾ, ਆਪਣਾ ਮੋਹ ਫੇਵ ਨਹੀਂ ਹੋਣਾ, ਫਿਰ ਤਾਂ ਮਹਾਰਾਜ ਦਾ ਹੀ ਮੋਹ ਹੋਵੇ ਜਿਹਦਾ ਭਜਨ ਕਰਦਾ, ਫੇ ਹੋਣਾ ਇਹ। ਅਵਿਦਿਆ ਅਗਿਆਨ ਬਿਰਤੀ, ਨਾ ਆਪਣੇ ਆਪ ਨੂੰ ਸਮਝਣਾ, ਨਾ ਦੂਏ ਨੂੰ, ਕਿਸੇ ਨੂੰ ਕੁਝ ਸਮਝਣਾ, ਆਪਣੇ ਆਪ ਨੂੰ ਕੁਝ ਹੋਰ ਸਮਝਣਾ, ਸਾਰਿਆਂ ਨੂੰ ਆਤਮਾ ਪਰਮਾਤਮਾ ਦੀ ਜੋਤ ਸਮਝਣਾ। ਜਿੰਨਾ ਚਿਰ ਇਹ ਅਵਸਥਾ ਨਹੀਂ ਆਉਂਦੀ, ਉਨਾ ਚਿਰ ਅਵਿਦਿਆ ਨਾਸ ਨਹੀਂ ਹੁੰਦੀ। ਅਵਿਦਿਆ ਕੀ ਹੈ? ਆਪਣੇ ਆਪ ਨੂੰ ਕੁਝ ਸਮਝਣਾ, ਦੂਏ ਨੂੰ ਕੁਝ। ਅਸਿਮਤਾ, ਆਪਣੇ ਆਪ ਨੂੰ ਵੱਡਾ ਜਾਣਨਾ, ਦੂਏ ਨੂੰ ਸਮਝਣੇ ਤਾਂ ਕਾਢੇ ਕੀੜੀਆਂ ਹੀ ਆ, ਇਹ ਤਾਂ ਕੀੜੇ ਕਾਢੇ ਹੀ ਆ ਵਿਚਾਰੇ। ਇਸੇ ਤਰ੍ਹਾਂ ਫਿਰ ਅਵਿਨਿਵੇਸ਼, ਝੂਠਾ ਹੱਠ। ਜੇ ਕੋਈ ਸਿਆਣਾ ਬੰਦਾ ਗੱਲ ਸਮਝਾਵੇ, ਉਹ ਮੰਨਣੀ ਨੀ, ਆਪਣੀ ਜਿੱਦ ਤੇ ਅੜੇ ਰਹਿਣਾ ਵੀ ਮੈਂ ਹੀ ਸਹੀ ਹਾਂ, ਬਾਕੀ ਤਾਂ ਸਭ ਬੁੱਧੂ ਹੀ ਆ। ਇੱਕ ਦੁਨੀਆਂ ਦੇ ਮੈਂ ਹੀ ਦਾਨਾ ਜੰਮਿਆ, ਬਾਕੀ ਤਾਂ ਸਭ ਪਾਗਲ ਆ। ਇਹ ਝੂਠਾ ਹੱਠ ਕਰੀ ਜਾਣ, ਇਹ ਜਿਹੜੇ ਪੰਜ ਕਲੇਸ਼ ਆ, ਇਹ ਵੀ ਸੁਰਤੀ ਨਹੀਂ ਟਿਕਣ ਦਿੰਦੇ। ਫਿਰ ਪੰਜ ਬਕਾਰ ਆ, ਪਹਿਲਾਂ ਮੋਹ ਦੀ ਨਦੀ ਲੋ, ਮੋਹ ਚੋਂ ਹੀ ਨਹੀਂ ਪਹਿਲਾਂ ਨਿਕਲੋ ਹੁੰਦਾ। ਫਿਰ ਕਾਮ ਦੀ ਨਦੀ, ਆ ਬਕਾਰਾਂ ਚੋਂ ਨਿਕਲੋ ਹੁੰਦਾ, ਸਾਰਾ ਸੰਸਾਰ ਇਸ ਬੈਕਾਰਨੀ ਨਦੀ ਚ ਰੁੜਿਆ ਫਿਰਦਾ, ਚਾਹੇ ਪੜ੍ਹੇ ਫਿਰਦੇ ਆ ਚਾਹੇ ਅਨਪੜ੍ਹ ਆ, ਟੋਟਲੀ ਇਹਦੇ ਚ ਰੁੜੇ ਫਿਰਦੇ ਆ। ਇਹ ਐਡੀ ਵੱਡੀ ਬੈਤਾਰਣੀ ਨਦੀ ਹੈ। ਸੋ ਹੁਣ ਇਹਨਾਂ ਦੇਸ਼ਾਂ ਇਹਨਾਂ ਕੂਲਾਂ ਬਹੁਤ ਭਰ ਕੇ ਚੱਲ ਰਹੀਆਂ, ਪੰਕਜ ਮੋਹ ਪਗ ਨਹੀਂ ਚੱਲ, ਹਮ ਦੇਖਾ ਤੈ ਡੂਬੀ ਅਲੇ। ਇਸ ਦੇਸ਼ ਤਾਂ ਬਹੁਤ ਜ਼ਿਆਦਾ ਹੀ ਵਗ ਰਹੀ ਹੈ ਨਾ, ਆ ਜਿੰਨੇ ਵੀ ਪੱਛਮੀ ਦੇਸ਼ ਹੈ, ਹਾਲੇ ਸਾਡੇ ਤਾਂ ਫੇਰ ਉੱਥੇ ਪੈ ਆ। ਗੱਜ ਕੇ ਬੋਲੋ ਸਤਨਾਮ, ਭਾਵੇਂ ਉਹ ਗਰੀਬ ਦੇਸ਼ ਆ, ਪਰ ਇਸ ਪਾਸਿਓ ਹਾਲੇ ਬਹੁਤ ਫਰਕ ਹੈ। ਇੱਥੇ ਨੂੰ ਭੈ ਹੈਗਾ, ਉੱਥੇ ਮਾਂ ਪਿਓ ਦਾ ਵੀ ਭੈ ਮੰਨਦੇ, ਭਾਈਚਾਰੇ ਦਾ ਵੀ, ਪਿੰਡ ਦਾ ਵੀ, ਸਮਾਜ ਦਾ ਵੀ, ਸਾਧੂ ਸੰਤਾਂ ਦਾ ਵੀ। ਇੱਥੇ ਲੋਕ ਬਹੁਤ ਸੁਤੰਤਰ ਹੋ ਗਏ, ਪਰ ਇੱਥੇ ਵੀ ਬੀਜ ਰੱਖਿਆ ਵੀ ਜਿਨ੍ਹਾਂ ਤੇ ਕਿਰਪਾ, ਬੀਜ ਨਾਹਤ ਨਹੀਂ ਨਾ, ਜਿਹਨੇ ਗੁਰੂ ਦੀ ਓਟ ਲਈ ਹੈ ਮਹਾਰਾਜ, ਉਹਨਾਂ ਦਾ ਇੱਥੇ ਵੀ ਰੱਖਾ। ਸੋ ਫਿਰ ਅੱਗੇ ਆ ਗਿਆ ਕ੍ਰੋਧ, ਕ੍ਰੋਧ ਦੀਆਂ ਲੰਬਾਂ ਨਿਕਲ ਰਹੀਆਂ, ਜਿਵੇਂ ਦੀਵਾ ਬਲਦਾ ਹੋਵੇ ਪਤੰਗੇ ਆ ਕੇ ਵਿੱਚ ਸੜੀ ਜਾਂਦੇ ਨਾ, ਐਂ ਡਿੱਗੀ ਜਾਂਦੇ, ਕ੍ਰੋਧ ਦੀ ਅੱਗ ਚ ਸੜੀ ਜਾ ਰਹੇ, ਮਚੀ ਜਾ ਰਹੇ। ਫਿਰ ਉਹ ਤੋਂ ਬਾਅਦ ਆ ਗਿਆ ਲੋਭ, ਲੋਭ ਦੀ ਦਲਦਲ ਬੜੀ ਆਈ ਚ ਫਸੇ ਪਏ। ਅੱਜ ਕਥਾ ਚੱਲ ਗਏ, ਸ਼ਿਫਟ ਲਾ ਲੈਂਦੇ ਤਾਂ ਕੁਝ ਪੌਂਡ ਆਏ ਜਾਣੇ ਸੀ ਨਾ। ਗੱਜ ਕੇ ਬੋਲੋ ਸਤਨਾਮ, ਇਹ ਕਥਾ ਕੀਰਤਨ ਵਾਲੇ ਵੀ ਕੋਈ ਨਾ ਕੋਈ ਤੁਰੇ ਹੀ ਰਹਿੰਦੇ ਇੰਡੀਆ ਤੋਂ, ਆਪਾਂ ਚਾਰ ਦਿਨ ਕਮਾ ਲਈਏ। ਗੱਜ ਕੇ ਬੋਲੋ ਸਤਨਾਮ, ਲੋਭ ਦੀ ਦਲਦਲ ਨਿਕਲ ਨਹੀਂ ਦਿੰਦੀ। ਇਹੋ ਜਿਹੀ ਹੈ, ਇੱਕ ਵਾਰੀ ਮਹਾਤਮਾ ਨੂੰ ਪੁੱਛਿਆ ਰਾਜੇ ਨੇ, ਆਪਣੇ ਵਜ਼ੀਰ ਨੂੰ ਪਹਿਲਾਂ ਪੁੱਛਿਆ, ਉਹਨੇ ਫਿਰ ਮਹਾਤਮਾ ਨੂੰ ਪੁੱਛਿਆ। ਉਹ ਕਹਿੰਦਾ ਵੀ ਉਹ ਕਿਹੜੀ ਦਲਦਲ ਆ ਜਿਹਦੇ ਚੋਂ ਵਜ਼ੀਰ ਨਿਕਲਿਆ ਨਹੀਂ ਜਾਂਦਾ, ਅੱਠਾਂ ਦਿਨਾਂ ਚ ਉਤਰਦੇ ਨਹੀਂ, ਤੇਰਾ ਸਾਰਾ ਹੀ ਪਰਿਵਾਰ ਸੁਰਗ ਨੂੰ ਭੇਜ ਦੂੰ। ਗੱਜ ਕੇ ਬੋਲੋ, ਉਹਨੂੰ ਸੁਣਿਆ ਵੀ ਇੱਕ ਆ ਜਿਹੜੀ ਹੈ ਮਹਾਤਮਾ, ਬ੍ਰਹਮ ਗਿਆਨੀ, ਉਹਨੂੰ ਆਪ ਪੁੱਤਰ ਆਇਆ ਨਾ, ਬੜੀ ਸੋਚ ਸੋਚੀ ਕਿ ਕਿਹੜੀ ਦਲਦਲ ਹੋਈ ਜੀ ਚੋਂ ਬੰਦਾ ਨਿਕਲ ਨਹੀਂ ਸਕਦਾ। ਉਹਦੇ ਕੋਲ ਚਲ ਗਿਆ, ਕਹਿੰਦਾ ਮਹਾਰਾਜ ਮੈਂ ਬੜਾ ਪਰੇਸ਼ਾਨ ਆ, ਜੇ ਉੱਤਰ ਨਾ ਦਿੱਤਾ, ਦਿਨ ਦੋ ਤਿੰਨ ਹੀ ਬਾਕੀ ਰਹਿ ਗਏ, ਰਾਜੇ ਨੇ ਮੇਰਾ ਸੁਰਗ ਭੇਜ ਦੇਣਾ, ਭਾਵ ਖਤਮ ਕਰ ਦੇਣਾ, ਉੱਤਰ ਲਾਇਦਾ ਨਹੀਂ ਕੁਝ। ਕਹਿੰਦੇ ਉੱਤਰ ਤਾਂ ਦੇ ਦਿਆਂਗੇ, ਤੈਨੂੰ ਮੇਰੀਆਂ ਭੇਡਾਂ ਦਾ ਦੁੱਧ ਪੀਣਾ ਪਊ। ਉਹ ਕਹਿੰਦਾ ਬ੍ਰਾਹਮਣ ਦਾ ਭੇਡਾਂ ਦਾ ਦੁੱਧ ਨਹੀਂ ਪੀਂਦਾ, ਮੇਰੀ ਜਾਤੀ ਉੱਚੀ ਹੈ, ਇਹ ਭੇਡਾਂ ਗੰਦ ਖਾ ਲੈਣੀਆਂ, ਇਹਨਾਂ ਦਾ ਦੁੱਧ ਮੈਂ ਕਿਵੇਂ ਪੀਣਾ, ਬੇਸਟਾ ਖਾ ਲੈਣੀ ਆ। ਕਹਿੰਦਾ ਫੇਰ ਨਹੀਂ ਉੱਤਰ ਦਿੰਦਾ। ਆ ਗਿਆ। ਕਹਿੰਦਾ ਚਲੋ ਜੀ ਉੱਤਰ ਮਿਲਣਾ ਸੀ, ਨੌਕਰੀ ਰਹਿਣੀ ਸੀ, ਰਜੀਨਾ ਲੱਗਾ, ਵਜ਼ੀਰੀ ਮਿਲੀ ਹੋਈ ਹੈ, ਚਲੋ ਦੁੱਧ ਪੀ ਲੈਂਦੇ ਹਾਂ, ਵੇਦਾਂ ਚ ਪਰਾਸ਼ਤ ਦੇ ਮੰਤਰ ਲਿਖਿਆ, ਲਾ ਲਾਂਗੇ ਪਾਪ। ਆ ਗਿਆ ਮਹਾਰਾਜ, ਲਿਆਓ ਦੁੱਧ ਪੀ ਲਈਏ। ਉਹ ਕਹਿੰਦਾ ਹੁਣ ਮੈਂ ਤੈਨੂੰ ਆਪਣਾ ਜੂਠਾ ਪਿਲਾਉ। ਉਹ ਟਾਈਮ ਗਿਆ, ਕਹਿੰਦਾ ਤੂੰ ਨੀਚ ਜਾਤੀ ਦਾ, ਮੈਂ ਉੱਚੀ ਜਾਤੀ ਦਾ, ਤੇਰਾ ਦੁੱਧ ਕਿਵੇਂ ਪੀਵਾਂ? ਆਇਆ ਉੱਤਰ ਪੁੱਛਣ ਤੇ ਸ਼ਰਦਾ ਇੰਨੀ ਕਿ ਉਹ ਕਹਿੰਦਾ ਵੀ ਉਹ ਨਹੀਂ, ਉਹ ਟਾਈਮ ਲੰਘ ਗਿਆ, ਹੁਣ ਤਾਂ ਜੂਠਾ ਪੀਣਾ ਤੂੰ। ਮੁੜਿਆ ਫੇਰ ਕਹਿੰਦਾ ਚਲੋ ਇੱਕ ਪਰਾਸ਼ਤ ਦਾ ਕਰਨਾ ਨਹੀਂ, ਦੁਆ ਵੀ ਕਰ ਲਾਂਗੇ। ਫੇਰ ਮੁੜਿਆ ਕਹਿੰਦਾ ਮਹਾਰਾ ਮਨਜ਼ੂਰ ਹੈ, ਸ਼ੀਤਲ ਪ੍ਰਸ਼ਾਦ ਹੀ ਦੇ ਦਿਓ। ਉਹ ਕਹਿੰਦਾ ਨਹੀਂ, ਹੁਣ ਕੁੱਤੇ ਦਾ ਜੂਠਾ ਤੈਨੂੰ ਦਊ। ਕਹਿੰਦਾ ਇਹ ਤਾਂ ਔਖਾ ਜੀ। ਕਹਿੰਦੇ ਪ੍ਰਸ਼ਨ ਦਾ ਉੱਤਰ ਸੌਖਾ ਹੁੰਦਾ ਕਿਤੇ? ਕੁੱਤੇ ਦਾ ਜੂਠਾ ਫੇਰ ਆ ਗਿਆ। ਕਹਿੰਦਾ ਚੱਲ ਤਿੰਨ ਪ੍ਰਾਸ਼ਚਿਤ ਕਰ ਲਾਂਗੇ, ਕਿਹੜੀ ਗੱਲ ਹੈ, ਪਾਪ ਤਾਂ ਲਾਉਣੀ ਹੈ, ਜਿੱਥੇ ਇੱਕ ਲਾਉਣਾ ਦੋ ਤਿੰਨ ਹੋਰ ਲਾ ਲਾਂਗੇ, ਚਾਰ ਮੰਤਰ ਹੋਰ ਪੜ੍ਹ ਲਾਂਗੇ। ਫਿਰ ਮੁੜਿਆ ਕਹਿੰਦਾ ਮਹਾਰਾ ਮਨਜ਼ੂਰ ਹੈ। ਕਹਿੰਦੇ ਹੁਣ ਵਿੱਚ ਭੇਡ ਦੀਆਂ ਮੀਂਗਣਾਂ ਪਾ ਕੇ ਦਊ। ਕਹਿੰਦਾ ਮਹਾਰਾ ਲਿਆਓ ਹੁਣ ਉੱਤਰ ਦਿਓ। ਬਾਟਾ ਫੜ ਲਿਆ, ਉਸੇ ਵੇਲੇ ਗੁੱਟ ਫੜ ਲਿਆ। ਕਹਿੰਦੇ ਇਹੀ ਲੋਭ ਰੂਪੀ ਦਲਦਲ ਹੈ, ਉਹ ਮਾਇਆ ਰਜੀਨੇ ਬਾਹ ਤੇ ਹੁਣ ਆ ਗੰਦ ਲੱਗਾਂਗੇ ਨੀ ਪੀਣ। ਇਹ ਲੋਭ ਰੂਪੀ ਦਲਦਲ ਹੈ ਜਿਹਦੇ ਚ ਬੰਦਾ ਫਸਿਆ ਨਿਕਲ ਨਹੀਂ ਸਕਦਾ। ਲੋਭ ਚ ਫਸਿਆ ਬੰਦਾ ਪੁੱਠੇ ਤੋਂ ਪੁੱਠਾ ਕੰਮ ਕਰ ਰਿਹਾ, ਮਾੜੇ ਤੋਂ ਮਾੜਾ ਕੰਮ ਕਰਦਾ, ਨਿਖਿੱਧ ਤੋਂ ਨਿਖਿੱਧ ਕਾਰਜ ਕਰਦਾ। ਫਿਰ ਲੋਭ ਤੋਂ ਅੱਗੇ ਆ ਗਿਆ ਹੰਕਾਰ ਦੇ ਪਹਾੜ, ਦੇਖ ਲੋ ਇਹ ਚੜ੍ਹਨੇ ਕਿੰਨੇ ਔਖੇ। ਫੇਰ ਜਾ ਕੇ ਤਮੋ ਗੁਣ ਆਉਂਦਾ, ਫੇਰ ਅਜੋ ਗੁਣ ਆਉਂਦਾ, ਫੇਰ ਜਾ ਕੇ ਸਤੋ ਗੁਣ, ਫੇਰ ਜਾ ਕੇ ਤੁਰਿਆ ਪਾ ਦਿਆ। ਹੁਣ ਇੰਨੀਆਂ ਸਟੇਜਾਂ ਰਾਹ ਚ ਹੈ ਤੇ ਤੁਸੀਂ ਦੱਸੋ ਕਿ ਉੱਥੇ ਪਹੁੰਚਣ ਲਈ ਕਦੀ ਕੋਈ ਹੀਲਾ ਕੀਤਾ? ਕੋਈ ਰਾਕਟ, ਕੋਈ ਸਕਾਈ ਲੈਂਡ, ਕੋਈ ਹਵਾਈ ਜਹਾਜ਼, ਕੋਈ ਸਮੁੰਦਰੀ ਬੇੜਾ, ਕੋਈ ਕਾਰ ਮੋਟਰ ਉਧਰ ਨੂੰ ਤਿਆਰ ਕੀਤੀ ਹੈ ਸਾਇੰਸ ਨੇ? ਇਹ ਮਾਰ ਗਿਆ ਉਧਰ ਜਾਣ ਦਾ, ਸੱਚਖੰਡ ਪਹੁੰਚਣ ਦਾ। ਪਰ ਉਸ ਪਾਸੇ ਤਾਂ ਅਸੀਂ ਬਹੁਤ ਘੱਟ ਟਾਈਮ ਦਿੰਦੇ ਹਾਂ। ਆ ਸਕੂਲ ਦੀ ਡਿਗਰੀ ਲੈਣੀ ਹੋਵੇ ਤੇ ਕਿੰਨੇ ਕਿੰਨੇ ਸਾਲ ਲਾਉਣੇ? ਐਮ ਏ ਪੀ ਐਚ ਡੀ ਦੀ ਜ਼ਿੰਦਗੀ ਅੱਧੀ ਲੱਗ ਜਾਂਦੀ ਹੈ। ਪਰ ਰੱਬ ਦੀ ਪ੍ਰਾਪਤੀ ਨੂੰ ਜਿਹੜੇ ਮਹਾਤਮਾ ਕੋਲ ਜਾਂਦੇ, ਕਹਿੰਦੇ ਮਹਾਰਾਜ ਟਾਈਮ ਵੀ ਥੋੜਾ ਲੱਗੇ ਤੇ ਮਿਲ ਵੀ ਛੇਤੀ ਜਾਏ। ਗੱਜ ਕੇ ਬੋਲੋ, 8-10 ਘੰਟੇ ਲਾਉਣੇ, ਸ਼ਾਮ ਨੂੰ ਕਿੰਨੇ ਕੁ ਡਾਲਰ ਮਿਲਦੇ ਆ? ਰੱਬ ਦੀ ਪ੍ਰਾਪਤੀ ਨੀ, ਡਾਲਰਾਂ ਨੂੰ ਵੀ ਸਸਤੀ ਲਾਈ ਹੋਈ ਹੈ। ਜੇ 8 ਘੰਟੇ ਇੱਧਰ ਲਾਉਣੇ ਆ, ਰੱਬ ਦੇ ਪਾਸੇ 2.5 ਘੰਟੇ ਤਾਂ ਲਾਓ ਘੱਟੋ ਘੱਟ। ਗ੍ਰਿਹਸਤੀ ਲੋਕ ਤੇ ਸਾਧੂ ਦਾ 24 ਘੰਟੇ ਲੱਗੇ ਰਹਿਣ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਪਿਆਰਿਓ ਸਿਮਰ ਨਾਲ ਸੁਰਤ ਵੀ ਲਾਇਆ ਕਰੋ, ਕਿਉਂਕਿ ਕਾਸ਼ ਅਪਾਪ ਮੁਕਤ ਕਾ ਕਰ ਰਹੇ, ਕੋਈ ਮੁਕਤੀ ਦਾ ਅਪਾਪ ਕਰਨਾ ਚਾਹੀਦਾ, ਬੰਧਨ ਤੋਂ ਰਹਿ ਤੋਂ ਵਾਸਤਾ ਦਾ। ਇਹ ਨਾ ਸਮਝ ਲਓ ਇਸ ਪੌੜੀ ਤੇ ਜੋ ਨਰ ਚੂਕਾ ਤੋ ਆਏ ਜਾਏ ਦੁੱਖ ਪਾਏਗਾ। ਇਹ ਡੰਡਾ ਹੱਥੋਂ ਨਿਕਲ ਗਿਆ ਤੇ ਪਤਾ ਨੀ ਰਿੜਦੇ ਰਿੜਦਿਆਂ ਨੇ ਕਿੱਥੇ ਡਿੱਗਣਾ ਜਾ ਕੇ। ਗੱਜ ਕੇ ਬੋਲੋ ਸਤਨਾਮ। ਸੋ ਸੁਖ ਸਾਚਾ ਲਹਿਆ, ਕਿਹੜਾ ਸੁਖ? ਆਤਮਾ ਦੀ ਪ੍ਰਾਪਤੀ ਦਾ, ਪਰਮਾਨੰਦ ਸਰੂਪ ਦਾ, ਵਾਹਿਗੁਰੂ ਦੇ ਮਿਲਾਪ ਦਾ। ਇਹ ਇਹਨਾਂ ਨੇ ਸੱਚਾ ਸੁਖ ਪ੍ਰਾਪਤ ਕਰ ਲਿਆ। ਜਿਨ੍ਹਾਂ ਨੂੰ ਸੱਚਾ ਸੁਖ ਪ੍ਰਾਪਤ ਹੋ ਗਿਆ ਉਹਨਾਂ ਨੂੰ ਕੋਈ ਦੁੱਖ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਉਹਨਾਂ ਦੇ ਪੁੱਤ ਦਾ ਕਾਲਜਾ ਧੁਨਿਆ। ਫਰਕ ਸਿਰ ਕਹਿਣ ਲੱਗਾ, ਕਹਿੰਦਾ ਹੁਣ ਦੱਸ, ਜਿਹੜਾ ਮੁਸਲਮਾਨ ਲਈ ਆਕਾਸ਼ ਬਿੱਲ ਬਣਿਆ ਫਿਰਦਾ ਸੀ, ਉਹ ਕਹਿੰਦਾ ਜਿਸ ਵੇਲੇ ਨਾ ਕਿਸੇ ਨੇ ਆਪਣੀ ਕੁੜੀ ਦੀ ਮੰਗਣੀ ਕਰਨੀ ਹੋਵੇ ਤੇ ਉਹਦੇ ਮੂੰਹ ਨੂੰ ਛੁਆਰਾ ਲਾਉਂਦੇ। ਇਹ ਜਿੱਤ ਰੂਪੀ ਲੜਕੀ ਦੇਣ ਵਾਸਤੇ ਤੂੰ ਮੇਰੇ ਮੂੰਹ ਨੂੰ ਛੁਆਰਾ ਲਾਇਆ, ਫਤਿਹ ਰੂਪੀ ਲੜਕੀ ਵਿਆਹੁਣ ਨਾ ਮੇਰੇ ਨਾਲ, ਜਿੱਤ ਰੂਪੀ ਲੜਕੀ ਇਹ ਛੁਹਾਰਾ ਲਾਇਆ। ਫਿਰ ਉਹਦੀ ਆਂਦਰਾਂ ਟੋਕੀ, ਉਹਦੇ ਗਲ ਚ ਪਾਈਆਂ। ਕਹਿੰਦਾ ਹੁਣ, ਕਹਿੰਦੇ ਜਿਹੜੇ ਲੜਕੀ ਵਿਆਹੀਏ ਫਿਰ ਗਲ ਚ ਜੈ ਮਾਲਾ ਪਾਈ ਦੀ, ਇਹ ਜਿੱਤ ਦੀ ਮਾਲਾ ਮੇਰੇ ਗਲ ਚ ਪਾ ਦਿੱਤੀ। ਫਿਰ ਉਹਦਾ ਜਬੂਰਾ ਨੇ ਉਹ ਮਾਸ ਨੋਚਿਆ ਜੀ, ਤੱਤੇ ਕਰਕੇ ਦੇ ਦੇ ਐਂ ਤਰੋੜਿਆ ਉਹ ਹੱਸੀ ਜਾਂਦਾ ਬਾਣੀ ਪੜ੍ਹੀ ਜਾਂਦਾ ਕਹਿੰਦਾ ਤੈਨੂੰ ਦੁੱਖ ਕੋਈ ਨਹੀਂ ਕਹਿੰਦਾ ਜਿਵੇਂ ਕੋਈ ਕੋਠੇ ਵਿੱਚ ਬੈਠਾ ਹੋਵੇ ਬਾਹਰ ਹਨੇਰੀ ਕਿੰਨਾ ਵਰਛਾ ਗੜੇ ਪੈਂਦੇ ਹੋਣ ਮਕਾਨ ਚ ਬੈਠੇ ਬੰਦੇ ਨੂੰ ਕੋਈ ਕਲੇਸ਼ ਹੈ ਕਹਿੰਦਾ ਕੋਈ ਕਲੇਸ਼ ਨਹੀਂ ਉਹ ਕਹਿੰਦਾ ਸਰੀਰ ਜਿਹੜਾ ਇਹ ਤਾਂ ਆਤਮਾ ਦਾ ਕੋਠਾ ਹੈ ਤੇ ਆਤਮਾ ਨੂੰ ਕੀ ਤਕਲੀਫ ਹੈ ਗੱਜ ਕੇ ਬੋਲੋ ਤਕਲੀਫ ਹੋਊ ਤੇ ਕੋਠੇ ਵਿਚਾਰੇ ਨੂੰ ਹੋਊ ਪਰ ਜਿਹਦੀ ਅਵਸਥਾ ਪਹੁੰਚ ਜਿਹੜੇ ਪਰਮਾਨੰਦ ਆਤਮਾ ਨਾਲ ਜੁੜ ਗਏ ਹੈ ਜਬੂਰਾਂ ਦਾ ਨੋਚਣ ਪੁੱਤਾਂ ਦੇ ਕਾਲਜੇ ਦੂਜੀਆਂ ਤੀਜੀਆਂ ਗੱਲਾਂ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਪਰ ਇੱਥੇ ਪਹੁੰਚਣ ਲਈ ਕਮਾਈ ਤਾਂ ਕਰਨੀ ਪਊ ਨਾ ਮਿਹਨਤ ਤਾਂ ਕਰਨੀ ਪਏਗੀ ਅਭਿਆਸ ਤਾਂ ਕਰਨਾ ਪਏਗਾ ਅਭਿਆਸ ਕਰਨਾ ਪਏਗਾ ਕਮਾਈ ਕਰਨੀ ਪਏਗੀ ਫਿਰ ਇਹ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਨਹੀਂ ਤਾਂ ਦੁਨੀਆਂ ਦੇ ਸੁੱਖ ਲੈਣ ਵਾਸਤੇ ਦੇਖ ਲਓ ਤੁਸੀਂ ਕਿੰਨਾ ਟਿੱਲ ਲਾਈ ਜਾਂਦੇ ਹਾਂ ਹਸਪਤਾਲ ਬਿਮਾਰਾਂ ਨਾਲ ਭਰੇ ਪਏ ਗੱਜ ਕੇ ਬੋਲੋ ਹਾਲੇ ਅਸੀਂ ਲੋਕ ਵੀ ਬੈਠੇ ਹਾਂ ਬਹੁਤੇ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਨੂੰ ਕੋਈ ਹਸਪਤਾਲ ਡਾਕਟਰ ਹਕੀਮ ਨਹੀਂ ਚੱਲਦਾ ਉਹ ਸਾਡੇ ਕੋਲ ਤੁਰੇ ਹੁੰਦੇ ਆ ਬਾਬਾ ਜੀ ਕਿਰਪਾ ਕਰੋ ਗੱਜ ਕੇ ਬੋਲੋ ਸਤਨਾਮ ਫਿਰ ਗੁਰਦੁਆਰਿਆਂ ਮੰਦਰਾਂ ਮਸੀਤਾਂ ਗਿਰਜਿਆਂ ਚ ਬਹੁਤ ਦੁਨੀਆਂ ਜਾਂਦੀ ਹੈ ਫਿਰ ਤੰਤਰੀ ਮੰਤਰੀ ਤੇ ਜਾਂਦੀ ਅੱਗੇ ਤਵੀਤਾਂ ਵਾਲਿਆਂ ਕੋਲ ਵੀ ਲੋਕ ਬੜਾ ਘੁੰਮਦੇ ਫਿਰਦੇ ਆ ਭੂਤ ਪ੍ਰੇਤਾਂ ਕੋਲ ਜਿਹੜੇ ਡੋਲੀਆਂ ਖਡਾਉਂਦੇ ਇੱਧਰ ਵੀ ਦੌੜੇ ਫਿਰਦੇ ਜਾਂਦੇ ਤੇ ਉਹੀ ਆ ਸਾਨੂੰ ਸੁੱਖ ਹੋ ਜਾ ਕਿਸੇ ਕੰਮ ਲਈ ਦੌੜੇ ਫਿਰਦੇ ਹਨ ਪਰ ਸੁੱਖ ਦੀ ਪ੍ਰਾਪਤੀ ਉਨਾ ਚਿਰ ਨਹੀਂ ਹੋਣੀ ਜਿੰਨਾ ਚਿਰ ਮਹਾਰਾਜ ਦੀ ਸ਼ਰਨ ਚ ਨਹੀਂ ਆਉਂਦੇ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਤੇ ਆਇਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਤੇ ਬੇਮੁਖ ਹੋਏ ਰਾਮ ਤੇ ਲਗਨ ਜਨਮ ਬਜੋਗ ਆ ਜਿੰਨੇ ਭੋਗ ਪਦਾਰਥ ਹੈ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕਣ ਕਿਸ ਥਾ ਰੋਵੈ ਰੋਜ ਕੀਤਾ ਕਿਸ ਨਾ ਹੋਵੇ ਲਿਖਿਆ ਧੁਰ ਸੰਯੋਗ ਬਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰ ਹੈ ਸਭ ਯੋਗ ਫਿਰ ਦੁੱਖ ਲੈਂਦੇ ਸਾਰੇ ਜੇ ਵੱਡਿਆਂ ਭਾਗਾਂ ਨਾਲ ਕਿਤੇ ਮਹਾਰਾਜ ਮਿਲ ਜਾਣ ਗੁਰੂ ਦੀ ਸ਼ਰਨ ਪ੍ਰਾਪਤ ਹੋ ਜਾਏ ਗੁਰੂ ਦੀ ਬਾਣੀ ਗੁਰੂ ਦੇ ਸਿਮਰਨ ਮਨ ਦੀ ਬਿਰਤੀ ਜੁੜ ਜਾਵੇ ਫਿਰ ਉਹ ਸੱਚਾ ਸੁੱਖ ਜਿਹੜਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਆਪਣਾ ਹੋਇਓ ਗੁਰ ਮਿਹਰਬਾਨਾ ਜਿਹੜੇ ਨਾਮ ਦੀ ਕਮਾਈ ਕਰਦੇ ਗੁਰੂ ਨੂੰ ਆਪਣਾ ਬਣਾ ਕੇ ਉਹਦਾ ਬਚਨ ਮੰਨ ਕੇ ਸ਼ਬਦ ਦਾ ਅਭਿਆਸ ਕਰਦੇ ਹਨ ਸੇਵਾ ਕਰਦੇ ਹਨ ਸਿਮਰਨ ਕਰਦੇ ਹਨ ਉਹਨਾਂ ਤੇ ਸਤਿਗੁਰੂ ਜੀ ਮਿਹਰਬਾਨ ਹੋ ਜਾਂਦੇ ਮਿਹਰਬਾਨ ਤਾਂ ਹੀ ਹੋਣਗੇ ਜੇ ਹੁਕਮ ਮੰਨਾਂਗੇ ਤੇ ਜੇ ਮਨ ਦੀ ਮਾਤ ਆਪਣੀ ਕਰਾਂਗੇ ਤੇ ਗੁਰੂ ਦੀ ਮਿਹਰ ਕਿਵੇਂ ਮਿਲ ਜੂਗੀ ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਕਹਿਰ ਹੈ ਗੱਜ ਕੇ ਬੋਲੋ ਸਤਨਾਮ ਕਹਿੰਦਾ ਹਰੇਕ ਹੈ ਮੈਨੂੰ ਮਿਹਰ ਦੇ ਦਿਓ ਮਿਹਰ ਕਰ ਦਿਓ ਮਿਹਰ ਵਾਲੇ ਕੰਮ ਕਰੇਗਾ ਤੇ ਕਹਿਣ ਦੀ ਲੋੜ ਹੀ ਨਹੀਂ ਜਿਹੜਾ ਮਿਹਰ ਦੇਣ ਵਾਲਾ ਉਹ ਸਭ ਕੁਝ ਜਾਣਦਾ ਵੀ ਇਹ ਮਿਹਰ ਲੈਣ ਦੇ ਕਾਬਲ ਵੀ ਹੈ ਕਿ ਨਹੀਂ ਮਿਹਰ ਤਾਂ ਹੀ ਮਿਲੇਗੀ ਜੇ ਉਹਨੂੰ ਪ੍ਰਸੰਨ ਕਰਨ ਵਾਸਤੇ ਕੋਈ ਕੰਮ ਕਰਾਂਗੇ ਉਹਦੀ ਪ੍ਰਸੰਨਤਾ ਲਵਾਂਗੇ ਕੋਈ ਬੱਚਾ ਮਾਂ ਪੇ ਦੀ ਜਾਇਦਾਦ ਦਾ ਵਾਰਸ ਬਣਨਾ ਚਾਹੇ ਕਰੇ ਮਨਮਤ ਪਿਤਾ ਦੀ ਪੱਗ ਲਾਉਣ ਪਏ ਦਾੜੀ ਨੂੰ ਹਰ ਵੇਲੇ ਹੱਥ ਪਾਉਣ ਪਏ ਤੇ ਕੀ ਉਹ ਬਦਖਲ ਨਹੀਂ ਕਰੂਗਾ ਮਿਹਰ ਕਰ ਦਊ ਜਾਇਦਾਦ ਦੇ ਦਊ ਕਦੇ ਨੀ ਜਿਹੜਾ ਆਗਿਆਕਾਰੀ ਹੋਊ ਉਹ ਮੰਗੇ ਨਾ ਮੰਗੇ ਉਹ ਕਹਿੰਦਾ ਪੁੱਤ ਹੁਣ ਮੈਂ ਸਿਆਣਾ ਹੋ ਗਿਆ ਮੇਰੇ ਤੋਂ ਲਿਖਾਰਾ ਜੋ ਲਿਖਾਉਣਾ ਕਰਾਲਾ ਰਜਿਸਟਰੀ ਜਿਹੜੀ ਕਰਾਉਣੀ ਬੈਨਮ ਕਿਉਂਕਿ ਮਿਹਰ ਇਉਂ ਹੁੰਦੀ ਆ ਗਿਆ ਵਿਚਾਉਣ ਤੇ ਜਿਹੜਾ ਆ ਗਿਆ ਹੁਕਮ ਦੀ ਅਦੂਲੀ ਕਰਦਾ ਉਹ ਤੇ ਕਹਿਰ ਟੁੱਟਦਾ ਇਸੇ ਤਰ੍ਹਾਂ ਗੁਰੂ ਦਰਬਾਰ ਵਿੱਚ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਦਾ ਪਾਲਣ ਕਰਦਾ ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਭਾਈ ਜੇਠਾ ਜੀ ਕਾਰ ਸੇਵਾ ਚੱਲਦੀ ਬੋਲੀ ਜੀ ਥੋੜੀਆਂ ਨੇ ਸੁਣਿਆ ਵੀ ਸਾਡਾ ਵੀ ਇੱਕ ਨੌਜਵਾਨ ਇੱਥੇ ਆਇਆ ਹੋਇਆ ਤੇ ਮਿਲ ਚਲੀਏ ਲੰਘਣ ਲੱਗੇ ਗੋਂਦਵਾਲ ਦੇ ਪਤਨ ਨੂੰ ਉਹ ਅੱਗੇ ਕਾਰ ਸੇਵਾ ਕਾਰ ਦਾ ਟੋਕਰਾ ਚੁੱਕਿਆ ਹੋਇਆ ਕਹਿਣ ਲੱਗੇ ਉਹ ਜਵਾਈ ਹੋ ਕੇ ਕਹਿੰਦਾ ਸਾਡਾ ਸੋਢੀਆਂ ਦਾ ਨਾਂ ਹੀ ਮਿੱਟੀ ਚ ਮਿਲਾ ਤਾ ਆ ਸਹੁਰਿਆਂ ਦੇ ਘਰ, ਕੁੜਮਾਂ ਦੇ ਘਰ ਤੂੰ ਆਹ ਕੰਮ ਕਰ ਰਿਹਾ। ਉਹ ਲੋਕਾਂ ਦੇ ਜਵਾਈ ਜਿਹੜੇ ਆ ਨਵਾਰੀ ਪਲੰਘਾਂ ਸੁੰਦਰ ਬੇਸਤਰਿਆਂ ਦੇ ਬਹਿੰਦੇ, ਖੰਡ ਖੀਰਾਂ ਖਾਂਦੇ ਆ ਤੇ ਪੂਜਾ ਬਹਿ ਕੇ ਕਰਾਉਂਦੇ, ਤੇ ਤੂੰ ਗਾਰਾਂ ਢੋਣ ਡਿਆ ਆ ਚਿਕਟ ਢੋਣਾ। ਅਸੀਂ ਤੇਰਾ ਬਾਈਕਾਟ ਕੀਤਾ। ਕਹਿੰਦੇ ਮੈਂ ਤਾਂ ਉਦਣ ਦਾ ਹੀ ਕੀਤਾ ਜਿੱਦਣ ਦਾ ਲਾਹੌਰੋਂ ਆਇਆ। ਤੁਹਾਨੂੰ ਕਦੋਂ ਪਤਾ ਲੱਗਾ ਵੀ ਅੱਜ ਮੇਰਾ ਬਾਈਕਾਟ ਲੱਗੇ ਕਰਨ? ਮੈਂ ਤਾਂ ਉਦਣ ਦਾ ਹੀ ਕਰਿਆ ਜਿੱਦਣ ਦਾ ਉੱਥੋਂ ਆਇਆ। ਸਾਚੀ ਜੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ, ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਉਂ ਤੋਰ ਕਵਨ ਸੰਗ ਜੋਰ। ਮੈਂ ਤਾਂ ਉਹਦੇ ਨਾਲ ਜੋੜੀ ਆ ਗੁਰੂ ਅਮਰਦਾਸ ਜੀ ਨਾਲ। ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਐਸੀ ਖਿੱਚ ਕੇ ਬੰਨ ਲਈ ਹੈ ਟੁੱਟਣ ਵਾਲੀ ਨੀ ਹੁਣ। ਥੋੜੀ ਤਰਕਾਂ ਮਾਰਦੇ ਚੱਲ ਗਏ। ਗੁਰੂ ਅਮਰਦਾਸ ਨੂੰ ਪਤਾ ਲੱਗਾ ਵੀ ਥੋੜੀਆਂ ਨੇ ਆਹ ਗੱਲ ਕਹੀ ਹੈ। ਕਹਿੰਦੇ ਨਾ ਭੋਲਿਆਂ ਨੂੰ ਕਿਆ ਪਤਾ, ਇਹ ਗਾਰੇ ਦੇ ਟੋਕਰੇ ਨੇ, ਇਹ ਤਾਂ ਗੁਰੂ ਨਾਨਕ ਦੀ ਗੱਦੀ ਦਾ ਤਾਜ ਰੱਖਿਆ ਜੇਠੇ ਦੇ ਸਿਰ ਤੇ। ਗੱਜ ਕੇ ਬੋਲੋ। ਉਸਲੇ ਫੈਸਲਾ ਕੀਤਾ, ਬਾਬਾ ਬੁੱਢਾ ਜੀ ਮੁਖੀ ਸਿੱਖਾਂ ਨੂੰ ਬੁਲਾਇਆ, ਕੇਸਰ ਤੇ ਲਿਆਓ ਚੰਦਨ, ਤਿਲਕ ਪੰਜ ਪੈਰ ਨਲੇਰ ਰੱਖ ਕੇ ਟਿੱਕਾ ਲਾ ਕੇ ਬਾਬੇ ਬੁੱਢੇ ਜੀ ਤੇ ਹੱਥ ਕਮਲਾਂ ਦੁਆਰਾ, ਤੇ ਗੁਰੂ ਨਾਨਕ ਦੀ ਗੱਦੀ ਬਖਸ਼ ਆਪ ਪ੍ਰਕੰਮਿਆ ਕੀਤੀ। ਮੁਖੀ ਸਿੱਖਾਂ ਨੇ ਨਮਸਕਾਰਾਂ ਸਾਰੀ ਸੰਗਤ। ਅੱਜ ਤੋਂ ਭਾਈ ਗੁਰੂ ਨਾਨਕ ਦੀ ਗੱਦੀ ਦਾ ਚੌਥਾ ਗੁਰੂ ਭਾਈ ਜੇਠਾ ਨੀ, ਹੁਣ ਅੱਜ ਤੋਂ ਗੁਰੂ ਰਾਮਦਾਸ ਬਣ ਗਿਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਪਰ ਜਿਹਨੂੰ ਹੁਕਮ ਮੰਨ ਕੇ ਸੇਵਾ ਕੀਤੀ। ਅਸੀਂ ਪਹਿਲਾਂ ਕਰ ਲੱਗੇ ਨੀ ਤੇ ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਮਨਮਤ ਵਿਚ ਕਰਦੇ ਹਾਂ। ਗੱਜ ਕੇ ਬੋਲੋ ਸਤਨਾਮ। ਕਿਹੋ ਜੀ ਸੇਵਾ? ਇੱਕ ਦ੍ਰਿਸ਼ਟਾਂਤ ਆਉਂਦਾ, ਇੱਕ ਸ਼ਾਹੂਕਾਰ ਉਹ ਨੌਕਰ ਨੂੰ ਕਹਿਣ ਲੱਗਾ, ਕਹਿੰਦਾ ਨਿੰਮਕ ਲਿਆ। ਉਹ ਚੂੰਡੀ ਭਰ ਕੇ ਤੁਰਿਆ, ਉਹ ਭੋਲਿਆ ਲੋਕਾਂ ਕੋਈ ਪਲੇਟ ਤਸ਼ਤਰੀ ਹੈ ਨਾ, ਸੂਚ ਲਿਆਉਂਦਾ ਉਵੇਂ ਖਿਲਾਰਦਾ ਹੁਣ। ਕਹਿੰਦਾ ਮਹਾਰਾਜ ਮਾਫ ਕਰ ਦਿਓ, ਅੱਗੇ ਜਦੋਂ ਹੁਕਮ ਕਰੋਗੇ ਤਸ਼ਤਰੀ ਚ ਲਿਆ ਕਰੋ। ਦੂਏ ਦਿਨ ਸੇਠ ਸਾਹਿਬ ਨੇ ਕਿਤੇ ਜਾਣਾ ਸੀ, ਪੈਂਟ ਕੋਟ ਪਾਇਆ, ਤੁਰਲੇ ਵਾਲੀ ਪੱਗ ਛੱਡੀ ਤੇ ਬੂਟ ਚਾਹੀਦੇ ਸੀ। ਕਹਿੰਦੇ ਬੂਟ ਲਾਇਆ ਹਮਾਰੇ, ਉਹ ਵਿਚਾਰਾ ਪਲੇਟ ਚ ਰੱਖੀ ਤੁਰਿਆ ਆਵੇ। ਕਹਿੰਦੇ ਅਰੇ ਮੂਰਖ ਇਹ ਕਿਆ ਕੀ ਆ? ਕਹਿੰਦੇ ਤੁਮਨੇ ਤਾਂ ਕੱਲ ਹੁਕਮ ਕੀਆ ਥਾ। ਗੱਜ ਕੇ ਬੋਲੋ, ਅਸੀਂ ਇਹੋ ਜਿਹਾ ਹੁਕਮ ਮੰਨਦੇ ਹਾਂ। ਪਰ ਅਕਲੀ ਸਾਹਿਬ ਸੇਵੀ ਹੈ, ਅਗਲੀ ਪਾਈ ਹੈ ਮਾਨ, ਅਗਲੀ ਪੜ੍ਹ ਕੇ ਬੁੱਝੀ ਹੈ, ਤੇ ਅਗਲੀ ਕੀਚਾ ਦਾਨ। ਅਕਲ ਇਹ ਨਾ ਆਖੀਏ, ਅਕਲ ਇਹਨੂੰ ਨੀ ਕਿਹਾ ਜਾਂਦਾ, ਅਕਲ ਇਹ ਨਾ ਆਖੀਏ ਕਿਹੜੀ, ਜਿਹਦੇ ਚ ਆਪਣਾ ਸਮਾਂ ਹੀ ਵਿਅਰਥ ਹੋਆ ਦੀ ਵਿਅਰਥ। ਅਕਲ ਦਾ ਆਪ ਵਿਸ਼ੇਸ਼ ਕਰਕੇ ਕੱਲ ਕਲਪਨਾ ਤੋਂ ਰਹਿਤ ਬਿਰਤੀ, ਸ਼ਾਂਤ ਮਨ, ਐਸੀ ਅਕਲ ਸ੍ਰੇਸ਼। ਅਕਲ ਗੁਆਈ ਹੈ ਬਾਦ ਬਾਦ ਝਗੜਿਆਂ ਵਿੱਚ ਜਿਹੜਾ ਸਮਾਂ ਗੁਆ ਦੇਣਾ, ਇਹਨੂੰ ਅਕਲ ਨਹੀਂ ਕਹਿੰਦੇ। ਇਸ ਕਰਕੇ ਵਿਚਾਰ ਦੁਆਰਾ, ਸਮਝ ਦੁਆਰਾ, ਗਿਆਨ ਬਿਰਤੀ ਦੁਆਰਾ ਸੇਵਾ ਦਾ ਪ੍ਰਕਾਰ ਸਮਝਣਾ ਪੈਂਦਾ। ਬਾਬਾ ਆਤਰ ਸਿੰਘ ਜੀ ਮਹਾਰਾਜ ਮਾਸਕੂਆਣ ਵਾਲੇ, ਉਹਨਾਂ ਦਾ ਇੱਕ ਪ੍ਰੇਮੀ ਬਾਬੇ ਰਾਵਲ ਪਿੰਡੀ ਚੱਲ ਗਏ। ਸੰਤਾਂ ਦਾ ਪਲੰਘ ਜਿਹੜੀ ਕੁਟੀਆ ਚ ਹੁੰਦਾ ਸੀ ਨਾ, ਉਹ ਸਿਆਲ ਦੇ ਮਹੀਨੇ ਪੱਖਾ ਲਗਾਇਆ ਚੱਲਣ, ਉਹਦਾ ਮਹੀਨਾ ਫਿਰ ਬਾਬਿਆਂ ਨੂੰ ਗਰਮੀ ਲੱਗਦੀ, ਲਿਖਿਆ ਜੀ ਪੱਖੇ ਦੀ ਸੇਵਾ ਕਰਨੀ ਜੀ, ਪੱਖੇ ਦੀ ਸੇਵਾ ਲਾ ਪਿਆ ਕਰਨ। ਬਾਬਾ ਜੀ ਮਹਾਰਾਜ ਜਦੋਂ ਆਏ, ਕਹਿਣ ਲੱਗੇ ਪ੍ਰੇਮੀਆ ਤੇਰੇ ਪੱਖੇ ਦੀ ਹਵਾ ਪਹੁੰਚਦੀ ਰਹੀ ਹੈ ਰਾਵਲ ਪਿੰਡੀ, ਕਿਉਂਕਿ ਪ੍ਰੇਮ ਚ ਲਗਾਇਆ ਸੀ, ਪਰ ਰੁੱਤ ਵਿਚਾਰ ਲਿਆ ਕਰ, ਕਿਤੇ ਸਾਨੂੰ ਨਮੂਨੀਆ ਹੀ ਨਾ ਕਰ ਦੇਈ। ਗੱਜ ਕੇ ਬੋਲੋ ਸਤਨਾਮ। ਸੇਵਾ ਅਕਲ ਨਾ ਕਰਨੀ ਪੈਂਦੀ ਹੈ, ਵਿਚਾਰ ਨਾ ਕਰਨੀ ਪੈਂਦੀ ਹੈ। ਵਿਚਾਰ ਤਾਂ ਹੀ ਮਿਲੂ ਜੇ ਵਿਚਾਰਬਾਨਾਂ ਦੀ ਸੰਗਤ ਕਰਾਂਗੇ, ਤੇ ਜਿਹੜੇ ਵਿਚਾਰਬਾਨਾਂ ਦੀ ਸੰਗਤ ਨਹੀਂ ਕਰਦੇ ਉਹਨਾਂ ਨੂੰ ਵਿਚਾਰ ਮਿਲਣੀ ਕਿੱਥੋਂ? ਸੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਆ, ਆਪਣਾ ਹੋਇਓ ਗੁਰ ਮਿਹਰਬਾਨ, ਆਪਣਾ ਗੁਰੂ ਫਿਰ ਉਹਨਾਂ ਤੇ ਮਿਹਰਬਾਨ ਹੋ ਜਾਂਦਾ ਹੈ, ਜੋ ਵਿਚਾਰ ਦੁਆਰਾ ਉਹਦੀ ਮਿਹਰ ਲੈਣ ਲਈ ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ, ਸਤਸੰਗ ਕਰਦੇ ਹਨ, ਜਾਂ ਦਾਨ ਪੁੰਨ ਪਰਉਪਕਾਰ ਆਦਿਕ ਜੋ ਵੀ ਸ਼ੁਭ ਕਰਮ ਕਰਦੇ ਹਨ, ਇਸ ਢੰਗ ਨਾਲ ਵੀ ਗੁਰੂ ਦੀ ਪ੍ਰਸੰਨਤਾ ਲੈਣੀ ਹੈ। ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਮਿਹਰ ਲੈਣ ਵਾਸਤੇ ਕਰਦੇ। ਬਾਬਾ ਆਇਆ ਸਿੰਘ ਜੀ ਮਹਾਰਾਜ ਕੋਲ ਇੱਕ ਪ੍ਰੇਮੀ ਆਇਆ, ਕਹਿੰਦਾ ਮਹਾਰਾਜ ਮਿਹਰ ਕਰ ਦਿਓ, ਬ੍ਰਹਮ ਗਿਆਨ ਦੇ ਦਿਓ। ਮਹਾਰਾਜ ਕਹਿਣ ਲੱਗੇ ਦੇ ਦਿੰਦੇ ਹਾਂ, 6 ਮਹੀਨੇ ਸੌਣਾ ਨਹੀਂ ਦਿਨ ਤੇ ਰਾਤ, ਆ ਜਾ ਕੋਰਸ ਕਰਕੇ ਉਦਣੇ ਬ੍ਰਹਮ ਗਿਆਨ ਦੇ ਦਿਆਂਗੇ। ਪਰ ਉਹ ਨਿਕਲਿਆ ਜੀ ਸਿਰੜ ਦਾ ਪੂਰਾ, ਉਹਨਾਂ ਰੋੜਿਆਂ ਦੀ ਇੱਕ ਪੰਡ ਲੈ ਲੈਣੀ, ਮਗਰੀ ਲਾ ਕੇ ਸਾਰੀ ਰਾਤ ਘੁੰਮੀ ਜਾਣਾ, ਨੀਂਦ ਆਵੇ ਤਾਂ ਉਹਨਾਂ ਰੋੜਿਆਂ ਤੇ ਪੈ ਜਾਣਾ, ਮਤਲਬ ਤੇ ਬੈਠਣਾ ਨੀਂਦ ਨਾ ਆਵੇ, ਚੁੱਭਣੇ ਜੋ ਨੀਂਦ ਕਿੱਥੋਂ ਆਵੇ। ਜਿੱਦਣ ਆਖਰੀ ਦਿਨ ਉਦਣ ਨੀਂਦ ਵੀ ਕਹਿੰਦੀ ਅੱਜ ਦੀ ਧੌਣ ਭੰਨਣੀ ਜ਼ਰੂਰ ਹੈ, ਵੀ ਅੱਜ ਨੂੰ ਸਰਟੀਫਿਕੇਟ ਮਿਲਣਾ, ਵੀ ਅੱਜ ਨੀਂਹ ਨੂੰ ਪਾਸ ਹੋਣ ਦੇਣਾ। ਪਰ ਉਹਨੂੰ ਵੀ ਸਿਰੜ ਰੱਖਿਆ, ਜੋ ਮਰਜ਼ੀ ਹੋ ਜਾ ਸੋਣਾ ਮਹਿਮੀ, ਕਿਉਂਕਿ ਇੱਛਾ ਸੀ ਅੱਜ ਬ੍ਰਹਮ ਗਿਆਨ ਲੈਣਾ ਆਖਰੀ ਦਿਨ, ਪਰ ਸਿਰੜ ਨਿਭਾਤਾ। ਜੇਲੇ ਗਿਆ ਤੇ ਬਾਬਾ ਜੀ ਮਹਾਰਾਜ ਨੇ ਕਿਹਾ ਜਾ ਮਹਾਰਾਜ ਦੀ ਕਿਰਪਾ ਹੋ ਗਈ, ਉਦੋਂ ਹੀ ਸੁਰਤ ਖੁੱਲ ਗਈ, ਕੋਰਸ ਪਾਸ ਕਰ ਦਿਆ। ਤੇ ਅਸੀਂ ਤਾਂ ਕਹਿੰਦੇ ਹਾਂ 24 ਘੰਟਿਆਂ ਚੋਂ 18 ਘੰਟੇ ਬਰਾਜੀ ਹੈ, ਸੋਤਿਆਂ ਨੂੰ ਹੀ ਰੱਬ ਮਿਲ ਜਾਏ। ਗੱਜ ਕੇ ਬੋਲੋ ਸਤਨਾਮ। ਖਾਣਾ ਵੀ ਆਪਣੀ ਮਰਜ਼ੀ ਨਾ, ਬਾਣਾ ਵੀ ਆਪਣੀ ਮਰਜ਼ੀ ਨਾ, ਬੋਲੀਏ ਚੱਲੀਏ ਵੀ ਆਪਣੀ ਮਰਜ਼ੀ ਨਾ, ਫਿਰੀਏ ਤੁਰੀਏ ਵੀ ਆਪਣੀ ਮਰਜ਼ੀ ਨਾ, ਸੰਕਲਪ ਕਲ ਵੀ ਆਪਣੀ ਮਰਜ਼ੀ ਦੇ, ਸੋਚ ਵਿਚਾਰ ਵੀ ਆਪਣੀ ਮਰਜ਼ੀ ਦੀ, ਹਰ ਕੰਮ ਆਪਣੀ ਮਰਜ਼ੀ ਦਾ ਕਰੀਏ ਤੇ ਪ੍ਰਾਪਤ ਬ੍ਰਹਮ ਹੋ ਜਾਏ, ਪਰਮੇਸ਼ਰ ਮਿਲ ਜਾਏ। ਇਸ ਤਰ੍ਹਾਂ ਪਰਮੇਸ਼ਰ ਕਿਵੇਂ ਮਿਲ ਸਕਦਾ? ਗੱਜ ਕੇ ਬੋਲੋ ਸਤਨਾਮ। ਸੋ ਆਓ, ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਮਿਹਰ ਲੈਣ ਵਾਸਤੇ ਉਹਨਾਂ ਨੂੰ ਬੜੇ ਬੜੇ ਸੰਕਟ, ਬੜੀ ਬੜੀ ਮੁਸ਼ਕਤ, ਬੜੀ ਬੜੀ ਮਿਹਨਤ ਹੁਕਮ ਦੀ ਪਾਲਣਾ ਕਰਨ ਵਾਸਤੇ ਕਰਨੀ ਪੈਂਦੀ ਹੈ, ਤਾਂ ਜਾ ਕੇ ਮਿਹਰ ਦਾ ਦੁਆਰ ਖੁੱਲਦਾ ਹੈ, ਪ੍ਰਾਪਤ ਹੁੰਦਾ ਹੈ। ਆਨੰਦ ਸੁਖ ਕਲਿਆਣ ਮੰਗਲ ਸਿਓ, ਫਿਰ ਉਹਨਾਂ ਨੂੰ ਆਨੰਦ, ਸਾਰੇ ਸੁਖ, ਕਲਿਆਣ, ਮੁਕਤੀ, ਮੰਗਲ, ਪ੍ਰਸੰਨਤਾ, ਖੁਸ਼ੀ ਦੇ ਸਹਿਤ ਘਰ ਆਏ ਘਰ ਇਸ਼ਨਾਨ। ਉਹ ਬਾਹਜ ਮੁਕਤਾ ਬਿਰਤੀ ਨੂੰ ਤਿਆਗ ਕੇ ਘਰ ਆਪਣੇ ਸਵੈਂ ਸਰੂਪ ਆਤਮਾ ਰੂਪੀ ਤੀਰਥ ਵਿੱਚ ਆ ਕੇ ਇਸ਼ਨਾਨ ਕਰਦੇ ਆ। ਉੱਥੇ ਨਹਾਉਣ ਨਾਲ ਫਿਰ ਕੋਈ ਪਾਪ ਰਹਿੰਦਾ ਹੀ ਨਹੀਂ। ਜਿਹੜੇ ਨਾਮ ਰੂਪੀ ਸਰੋਵਰ ਵਿੱਚ ਨਹਾਉਂਦੇ ਆ, ਬਾਣੀ ਰੂਪੀ ਸਾਗਰ ਵਿੱਚ ਨਹਾਉਂਦੇ ਆ, ਕੋਈ ਪਾਪ ਨਹੀਂ ਰਹਿੰਦਾ। ਗੱਜ ਕੇ ਬੋਲੋ ਸਤਨਾਮ। ਬਾਣੀ ਰੂਪੀ ਸਾਗਰ ਚ ਸਵੈਂ ਸਰੂਪ ਆਪਣਾ ਘਰ, ਇਹ ਜਿਹੜਾ ਸਾਧ ਸੰਗ ਜੀ ਹਿਰਦਾ ਰੂਪੀ ਘਰ ਹੈ, ਨਾਮ ਰੂਪੀ ਸਰੋਵਰ ਨਾ ਭਰ ਲੋ, ਫਿਰ ਇਹਦੇ ਚ ਲਾਓ ਟੁੱਡੀਆਂ ਤੇ ਮਨ ਸ਼ੁੱਧ ਹੋਜੂ। ਬਾਹਰ ਦੇ ਸਰੋਵਰਾਂ ਚ ਨਹਾਉਣਾ ਬਹੁਤ ਸੌਖਾ, ਪਰ ਅੰਦਰਲੇ ਸਰੋਵਰ ਨਹਾਉਣਾ ਬਹੁਤ ਔਖਾ। ਤੇ ਪਹੁੰਚੂ ਤਾਂ ਨਹਾਊ ਨਾ। ਆ ਸਿਕੰਦਰ ਗਿਆ ਸੀ ਅੰਬਰ ਦੇ ਸਰੋਵਰ ਤੇ, ਨਹਾਉਣਾ ਤੇ ਇੱਕ ਪਾਸੇ ਰਿਹਾ, ਬੇਚਾਰਾ ਪੀ ਵੀ ਨਾ ਸਕਿਆ, ਬੁੱਕ ਭਰ ਲਿਆ, ਪਹਾੜ ਵੱਡੇ, ਸੱਪ ਵੱਡੇ, ਸ਼ੇਰਾਂ ਨਾਲ ਲੜਿਆ, ਹਾਥੀਆਂ ਦੇ ਸੁੰਡ ਵੱਡੇ, ਫਿਰ ਝਾੜੀਆਂ ਨੂੰ ਕੱਟਿਆ, ਬੜੀ ਮੁਸ਼ਕਲ ਨਾਲ ਉੱਥੇ ਪਹੁੰਚਿਆ। ਇੰਦਰ ਨੇ ਕਿਹਾ ਆ ਗਿਆ ਅੰਮ੍ਰਿਤ ਦੇ ਕੁੰਡ ਤੇ, ਇਹ ਤਾਂ ਉਵੇਂ ਨਹੀਂ ਟਿਕਦਾ, ਅੰਮ੍ਰਿਤ ਪੀ ਲਿਆ ਦਿਨ ਕਿੱਥੇ ਕਾਬੂ ਹੋਣ, ਇਹ ਨਹੀਂ ਕਾਬੂ ਆਉਂਦਾ। ਉਹਨੇ ਗੱਲ ਕੀਤੀ ਆਪਣੀ ਇਸਤਰੀ ਨੂੰ, ਉਹ ਕਹਿੰਦੀ ਲੈ ਇਹ ਕਿਹੜੀ ਗੱਲਾਂ ਚੋਂ ਗੱਲ ਹੈ, ਮਾੜੀ ਚਲਿੱਤਰੀ ਦਿਖਾ ਦਿੰਦੇ ਹਾਂ, ਸਾਡੇ ਚ 405 ਹੁੰਦੇ ਆ, ਇਹ ਬੇਚਾਰਾ ਕਿੱਧਰ ਤੁਰਿਆ। ਕਹਿੰਦੇ ਦਿਖਾ ਫਿਰ ਚਲਿੱਤਰੀ। ਉਹਨੇ ਕੀ ਕੀਤਾ, ਇਹਨਾਂ ਲੋਕਾਂ ਚ ਸਰੀਰ ਬਦਲਣ ਦੀ ਤਾਕਤ ਹੁੰਦੀ, ਹਿਲਦਾ ਸਰੂਪ ਗਿਲਜਦਾ ਧਾਰ ਲਿਆ, ਗਲਿਆ ਸੜਿਆ ਸੋਰਾਂ ਚੋਣ, ਪਾਗਰਾਤ ਬਗੀ ਦਰਾਜ ਤੇ ਬਹਿ ਗਈ, ਬੰਦੇ ਦੀ ਬੋਲੀ ਚ ਆਵਾਜ਼ ਦਿੱਤੀ, ਜਿਹੜੇ ਬੁੱਕ ਭਰ ਕੇ ਪੀਣ ਲੱਗਾ। ਕਹਿੰਦੇ ਨਾ ਮਰਾਦ ਪਾਣੀ ਨਾ ਪੀ, ਇਹਦੇ ਚ ਇੱਕ ਸਿਫਤ ਵੀ ਆ ਤੇ ਦੋਸ਼ ਵੀ ਹੈ, ਪੀਣ ਨਾਲ ਉਮਰ ਵੱਧ ਜਾਂਦੀ, ਸਰੀਰ ਗਲ ਜਾਂਦਾ, ਕੋਹੜੀ ਹੋ ਜਾਂਦਾ, ਮੇਰੀ ਹਾਲਤ ਦੇਖ ਲਾ, ਮੈਂ ਵੀ ਪੀ ਬੈਠੀ। ਉਹ ਸਿਕੰਦਰ ਨੇ ਕਿਹਾ ਉਹ ਉਮਰ ਵਧਾ ਕੇ ਕੀ ਕਰਨਾ, ਜਿਹੜਾ ਸਰੀਰ ਨੂੰ ਕੋਹੜ ਹੋ ਜਾ, ਹੁਣ ਤੰਦਰੁਸਤ ਨਾ ਹੈਗਾ, ਭਰਿਆ ਬੁੱਕ ਡੋਲ ਤਾਂ ਨਾ ਪੀ ਸਕਿਆ ਨਾ ਨਹਾ ਸਕਿਆ। ਅੰਮ੍ਰਿਤ ਦੇ ਕੁੰਡ ਤੇ ਕਿੰਨੇ ਯਤਨਾਂ ਨਾਲ ਪਹੁੰਚਾ। ਸ਼ਾਹ ਸਿਕੰਦਰ ਢੂੰਡੇ ਆਬੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਕਦੀ ਨਾ ਪੀਤ ਉਸ ਪਿਆਲਾ ਦਸਤ ਭਰ, ਕੌਣ ਕਹੇ ਵਜੀਦਾ ਸਾਹਿਬ ਨੂੰ ਇੰਜ ਨਹੀਂ ਇੰਜ ਕਰ।
ਨਾ ਪੀ ਸਕਿਆ ਨਾ ਨਹਾ ਸਕਿਆ। ਤੇ ਹੁਣ ਆਹ ਜਿਹੜੇ ਸ਼ਰਾਬਾਂ ਦੇ ਕੁੰਡਾਂ ਚ ਤਕਾਲਾ ਨੂੰ ਨਹਾਉਂਦੇ ਫਿਰਦੇ ਆ, ਆ ਅਮਰਦਾ ਸਰੋਵਰ ਗੁਰੂ ਕਾ ਦਰਬਾਰ ਜਿੱਥੇ ਕਥਾ ਰੂਪੀ ਅੰਮ੍ਰਿਤ ਜਲ ਹੈ, ਇੱਥੇ ਨਹਾਉਣਾ ਕਿ ਜਿਹੜਾ ਵਿਚਾਰ ਲੈ ਕੇ ਹਿਰਦਾ ਸ਼ੁੱਧ ਕਰ ਲੈਣਾ, ਸਿਮਰਨ ਕਰਕੇ ਬਿਰਤੀ ਨੂੰ ਅਗਾਗਰ ਕਰਕੇ ਪਰਮ ਧਾਮ ਪਰਮੇਸ਼ਰ ਵਿੱਚ ਜੁੜ ਜਾਣਾ। ਉਹ ਗੰਦੇ ਪਾਣੀ ਚ ਟੁਬਕੀਆਂ ਲਾਉਂਦੇ ਫਿਰਦੇ ਫਿਰਦੇ ਕਿ ਨਹੀਂ, ਪਰ ਸਿਕੰਦਰ ਬਣੇ ਦਾ ਆਵੇ, ਪਰ ਮਾਇਆ ਰੂਪੀ ਉਰਵਸ਼ੀ, ਆਸਾ ਤ੍ਰਿਸ਼ਨਾ ਰੂਪੀ ਉਰਵਸ਼ੀ, ਬਕਾਰਾਂ ਰੂਪੀ ਸੋਰਾਂ ਚੋਂਦੀਆਂ, ਉਹ ਅਮਰ ਦੇ ਸਰੋਵਰ ਨੇ, ਉਹ ਛੱਪੜਾਂ ਉਹ ਛੱਪੜੀਆਂ ਦੇ ਦੌੜੇ ਫਿਰਦੇ, ਗੱਜ ਕੇ ਬੋਲੋ ਉਹ ਕਸੰਗਤ ਦੀ ਛੱਪੜੀ ਦੇ ਦੌੜੇ ਫਿਰਦੇ, ਸਾਹ ਸੰਗਤ ਰੂਪੀ ਮਾਨ ਸਰੋਵਰ ਵਿਚ ਨਹੀਂ ਆ ਸਕਦੇ। ਇਹ ਨਾਮ ਰੂਪੀ ਗੰਗਾ ਜਿਹੜੀ ਮਾਨ ਸਰੋਵਰ ਝੀਲ ਹੈ, ਇੱਥੇ ਆ ਕੇ ਇਸ਼ਨਾਨ ਨਹੀਂ ਕਰ ਸਕਦੇ। ਤੇ ਦੱਸੋ ਵੀ ਬਣਾਈ ਤਾਂ ਹੈ ਕਿਸਮ ਤੋਂ ਬਿਨਾਂ, ਭਾਗਾਂ ਤੋਂ ਬਿਨਾਂ, ਕਿਵੇਂ ਕੋਈ ਨਹਾਵੇ, ਕਿਵੇਂ ਕੋਈ ਪੀਵੇ, ਕਿਵੇਂ ਕੋਈ ਇਸ਼ਨਾਨ ਕਰੇ, ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਮਹਾਰਾਜ ਕਹਿੰਦੇ ਉਹ ਧਨ ਹਨ ਜਿਹੜੇ ਆਪਣੇ ਘਰ ਆ ਗਏ, ਭਾਵ ਆਪਣੇ ਸਰੂਪ ਆਤਮਾ ਪਦ ਵੱਲ ਆ ਗਏ। ਆ ਵਿਖੇ ਬਕਾਰ ਜਾਂ ਸੰਸਾਰ ਹੀ ਸਾਡਾ ਘਰ ਨਹੀਂ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹ ਦਿਖਾਇਆ ਥਾ। ਸਰੂਪ ਦੀ ਲਖਤਾ ਰੂਪੀ ਘਰ ਵਿਚ ਆ ਗਏ ਹਨ, ਆ ਕੇ ਨਾਮ ਰੂਪੀ ਅੰਮ੍ਰਿਤ ਜਲ ਵਿਚ ਇਸ਼ਨਾਨ ਕੀਤਾ, ਐਸੀ ਸੁਧੀ ਹੋਏ ਮੁੜ ਕੇ ਫਿਰ ਮੈਲੇ ਹੋ ਨਹੀਂ ਸਕਦੇ। ਜਿਨੀ ਆਤਮਾ ਰੂਪੀ ਤੀਰਥ ਤੇ ਨਹਾ ਲਿਆ ਨਾ, ਉਹ ਨਹੀਂ ਮੁੜ ਕੇ ਮੈਲੇ ਹੁੰਦੇ। ਆ ਦੋਵਾਂ ਸਰੋਵਰਾਂ ਚ ਤਾਂ ਨਹਾਈ ਚਲੋ, ਸਵੇਰੇ ਨਹਾਉਗੇ ਤਕਾਲਾਂ ਨੂੰ ਫਿਰ ਪਸੀਨਾ ਚੋਣ ਲੱਗ ਜਾਂਦਾ, ਗੱਜ ਕੇ ਬੋਲੋ ਫਿਰ ਬੋਣ ਲੱਗ ਜਾਂਦੀ। ਆ ਗੰਦ ਦੀ ਢੇਰੀ ਸਰੀਰ ਹੈ, ਇਸ ਗੰਦ ਨੂੰ ਢੱਕਣ ਵਾਸਤੇ ਕਿੰਨੇ ਸੋਹਣੇ ਸੋਹਣੇ ਕੱਪੜੇ ਪਾਉਂਦਾ, ਕਿੰਨੀਆਂ ਸੁਗੰਧੀਆਂ ਤਰਫ ਲੇਲ ਛਿੜਕਦਾ, ਪਰ ਇਹਦੀ ਜੋ ਬੋ ਫੇ ਆਈ ਜਾਂਦੀ ਹੈ। ਜਿੰਨਾ ਚਿਰ ਨਾਮ ਨਹੀਂ ਨਾ ਜੁੜਦਾ, ਉਨਾ ਚਿਰ ਸੁਗੰਧੀ ਕਿੱਥੋਂ ਪੈਦਾ ਹੁੰਦੀ। ਪਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਦੇਖਿਆ, ਉਹਨਾਂ ਦਾ ਅੰਗ ਕਿਤੇ ਹੱਥ ਨਾਲ ਸਪਰਸ਼ ਕਰ ਜਾ, ਉਹਦੇ ਹੱਥ ਚੋਂ ਵੀ ਕਸਤੂਰੀ ਵਾਂਗੂ ਲਪਟ ਆਈ ਜਾਣੇ। ਸਿਮਰਨ ਕਰਨ ਉਹਨਾਂ ਦੇ ਰੋਮ ਰੋਮ ਚ ਸੁਗੰਧੀ ਵੱਸ ਜਾਂਦੀ ਹੈ, ਉਹਨਾਂ ਨੂੰ ਫੋਕੀਆਂ ਸੁਗੰਧੀਆਂ ਦੀ ਲੋੜ ਬੜੀ ਘੱਟ ਪੈਂਦੀ ਹੈ। ਪਰ ਜਿੰਨਾ ਚਿਰ ਉਹ ਨਾ ਮਿਲੇ, ਉਨਾ ਚਿਰ ਤਾਂ ਲੋੜ ਹੈਗੀ ਆ ਨਾ, ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਪਿਆਰੋ, ਸੁਗੰਧੀ ਬਾਹਰ ਦੀ ਵੀ ਚੰਗੀ ਹੈ, ਅੰਦਰ ਦੀ ਵੀ ਪੈਦਾ ਕਰਨੀ ਹੈ। ਰਹਾਉ ਸਾਚੀ ਗੁਰ ਵਡਿਆਈ, ਵਿਸ਼ਰਾਮ ਦੇ ਕੇ ਕਹਿੰਦੇ ਹਨ ਗੁਰਾਂ ਦੀ ਵਡਿਆਈ ਸੱਚੀ ਹੈ। ਅਸੀਂ ਝੂਠੀ ਵਡਿਆਈ ਤਾਂ ਬਹੁਤ ਕਰਦੇ ਹਾਂ, ਸੱਚੀ ਨਹੀਂ ਕਰਦੇ। ਮੇਰਾ ਪੁੱਤ ਇਹਦੇ ਵਰਗਾ ਤਾਂ ਧਰਤੀ ਦੇ ਜੰਮਿਆ ਹੀ ਕੋਈ ਨਹੀਂ। ਤੇ ਜਿੱਦਣ ਕਰਦਾ ਪੁੱਠਾ ਸਿੱਠਾ ਕੰਮ, ਅਸੀਂ ਤਾਂ ਜੀ ਅੱਗੇ ਇਹਦਾ ਅਖਬਾਰ ਚ ਕਢਾਇਆ ਸੀ, ਸਾਡਾ ਕੁਝ ਨਹੀਂ ਲੱਗਦਾ, ਫਿਰ ਬਾਈਕਾਟ, ਕਿਉਂਕਿ ਹੁਣ ਫਾਹਾ ਜੂ ਗੱਲ ਪੈਣਾ। ਅਸੀਂ ਤਾਂ ਜੀ ਅੱਗੇ ਇਸ ਤਿਆਰੀ ਕਰਤਾ, ਇਹ ਇਹਦਾ ਭਾਂਡਾ ਛੇਕ ਦਿੱਤਾ, ਤੇ ਪਹਿਲਾਂ ਪੜੋਲ ਬਾਂਧੇ, ਸਾਹ ਨਾ ਲੈਂਦੇ ਵਡਿਆਈਆਂ ਦੇ, ਤੇ ਜਿਹੜੇ ਹੁਣ ਫਾਹਾ ਪੈਣਾ ਸੀ, ਉਹਦੇ ਪਿੱਛੇ ਸਾਨੂੰ ਬਹਾ ਲੈਣਗੇ ਥਾਣੇ ਵਾਲੇ, ਕਹਿੰਦੇ ਅਸੀਂ ਤਾਂ ਮਹਾਰਾਜ ਦਾ ਬਾਈਕਾਟ ਕੀਤਾ ਸੀ। ਪਰ ਗੁਰੂ ਦੀ ਵਡਿਆਈ ਇਹੋ ਜਿਹੀ ਤਾਂ ਨਹੀਂ, ਕੱਚੀ ਜਾਂ ਝੂਠੀ ਵਡਿਆਈ ਨੀ, ਫੀਕੀ ਮੱਧਮ ਹੋਣ ਵਾਲੀ ਨੀ, ਕਲੰਕ ਲਾਉਣ ਵਾਲੀ ਨੀ, ਫਾਹੇ ਪਾਉਣ ਵਾਲੀ ਨੀ, ਜੇਲਾਂ ਦੇ ਜੰਦਰਿਆਂ ਅੰਦਰ ਕੀਲਣ ਵਾਲੀ ਨੀ। ਇਹ ਤਾਂ ਨਿਰਬੰਧ ਅਵਸਥਾ ਦੇਣ ਵਾਲੀ, ਮੁਕਤ ਕਰ ਦੇਣ ਵਾਲੀ, ਬੰਧਨਾਂ ਨੂੰ ਕੱਟ ਦੇਣ ਵਾਲੀ ਗੁਰੂ ਦੀ ਵਡਿਆਈ ਹੈ, ਔਰ ਸੱਚੀ ਝੂਠੀ ਨੀ, ਝੂਠੀ ਚਾਪਲੂਸੀ। ਇਹ ਕਿਹੋ ਜਿਹੀ ਝੂਠੀ ਚਾਪਲੂਸੀ ਕਰਦੇ? ਇੱਕ ਰਾਜਾ ਸੀ, ਉਹੋ ਜਿਹਾ ਵਜ਼ੀਰ ਮੋਹਰਿਓ ਚਾਪਲੂਸ। ਉਹ ਰਾਜਾ ਕਹਿਣ ਲੱਗਾ, ਮੇਰੇ ਹੱਥਾਂ ਦੀਆਂ ਕਲੀਆਂ ਦੇ ਵਜ਼ੀਰ ਸਾਹਿਬ ਬਾਲ ਕਿਉਂ ਨੀ? ਕਹਿੰਦਾ ਮਹਾਰਾਜ ਤੁਸੀਂ ਹੱਥਾਂ ਨਾਲ ਦਾਨ ਵੰਡਦੇ ਰਹੇ ਨੇ ਤਾਂ ਕਹਿ ਜਾਂਦੇ ਮੋਹਰਾਂ ਨਾਲ। ਕਹਿੰਦਾ ਵਜ਼ੀਰ ਜੀ ਤੁਹਾਡੇ ਵੀ ਹੈ ਨੀ? ਕਹਿੰਦੇ ਮਹਾਰਾਜ ਸਾਡੇ ਲੈਂਦਿਆਂ ਦੇ ਕਹਿ ਜਾਂਦੇ, ਅਸੀਂ ਮੋਹਰਾਂ ਫੜਦੇ ਹੀ ਰਹਿੰਦੇ। ਕਹਿੰਦੇ ਆ ਦੂਜੀ ਸਭਾ ਇਹਨਾਂ ਦੇ ਹੈ ਨੀ? ਕਹਿੰਦੇ ਇਹਨਾਂ ਨੂੰ ਮਿਲਦਾ ਕੁਝ ਨੀ, ਵਿਚਾਰੇ ਹੱਥ ਮਲਦੇ ਰਹਿੰਦੇ। ਮੁੱਖ ਝੂਠ ਭਭੂਖਣ ਸਾਰੰਗ, ਤੇਰਾ ਪਾਲ ਤੇ ਹਾਲ ਵਿਚਾਰਨ, ਮੁੱਖ ਦੀਆਂ ਗੱਲਾਂ ਨੂੰ ਭਭੂਖਣ ਗਹਿਣੇ ਬਣਾ ਕੇ ਸਿੱਧ ਕਰੀ ਜਾਣਾ ਹੈ, ਨਿਰੀਆਂ ਝੂਠੀਆਂ, ਕੂੜੇ ਕੀ ਕੂੜੀ ਠੀਸ, ਝੂਠੀਆਂ ਗੱਪਾਂ ਮਾਰਦੇ ਸਿਰਫ ਉਹਨਾਂ ਲੋਕਾਂ ਨੂੰ ਖੁਸ਼ ਕਰਕੇ ਬਟੋਰਨ ਵਾਸਤੇ। ਉਹ ਵੀ ਵਿਚਾਰੇ ਉਹੋ ਜਿਹਾ ਹੀ ਹੈ, ਅਕਲ ਦੇ ਨੇ, ਝੂਠੀਆਂ ਸਿਫਤਾਂ ਸੁਣ ਕੇ ਖੁਸ਼ ਹੋਈ ਜਾਂਦੇ। ਇਹ ਸਾਰਾ ਸੰਸਾਰ ਇੱਥੇ ਇੱਕ ਖੜਾ ਹੋਇਆ, ਪਰ ਸੱਚੇ ਗੁਰੂ ਦੀ ਵਡਿਆਈ ਕਰਨੀ ਹੈ, ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕੱਲ ਰਾਖੀ, ਕਿ ਜੀ ਸੰਤ ਭਾਇਆ ਪਵੇ ਪ੍ਰਾ ਤਰਦ ਸਾਖੀ ਪਰ ਕੇ ਸੱਚ ਸਾਖੀ ਉਸ ਦੀ ਉਸਤਤ ਕਰੋ, ਪ੍ਰਭੂ ਦੇ ਪਿਆਰਿਆਂ ਦੀ ਉਸਤਤ ਕਰੋ, ਗੁਰਬਾਣੀ ਦੀ ਮਹਿਮਾ ਕਰੋ, ਗੁਰੂ ਕੇ ਨਿਸ਼ਾਨਾ ਧਾਮਾਂ ਦੀ ਮਹਿਮਾ ਕਰੋ, ਗੁਰੂ ਦੇ ਅੰਮ੍ਰਿਤਮਈ ਸਰੋਵਰਾਂ ਦੀ ਵਡਿਆਈ ਕਰੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਸਾਚੀ ਗੁਰ ਵਡਿਆਈ, ਗੁਰਾਂ ਦੀ ਵਡਿਆਈ ਤਿੰਨ ਕਾਲ ਸੱਚੀ ਹੈ। ਆ ਕਈ ਚੌਧਰੀ ਆ ਉਹਨਾਂ ਦੀ ਚਾਰ ਕੁ ਦਿਨ ਵਡਿਆਈ ਹੁੰਦੀ ਹੈ ਤੇ ਜੇ ਕੁਰਸੀ ਹੱਥੋਂ ਖੁਸ ਜਾਏ ਤੇ ਪਰੋਲਾ ਹੀ ਫਿਰ ਜਾਂਦਾ, ਫਿਰ ਸ਼ਰਮ ਦੇ ਮਾਰੇ ਵਿਚਾਰੇ ਅੰਦਰੋਂ ਹੀ ਨਹੀਂ ਨਿਕਲਦੇ, ਗੱਜ ਕੇ ਬੋਲੋ। ਇਹੋ ਜਿਹੀ ਸਿਆਸੀ ਮੌਤ ਹੁੰਦੀ ਹੈ। ਗੁਰੂ ਦੀ ਵਡਿਆਈ ਸੱਚੀ ਹੈ, ਤਿੰਨ ਕਾਲ ਰਹਿਣ ਵਾਲੀ ਹੈ, ਤਾਂ ਕੀ ਕੀਮਤ ਕਹਿਣ ਨਾ ਜਾਈ। ਸਤਿਗੁਰਾਂ ਦੀ ਵਡਿਆਈ, ਸਤਿਗੁਰੂ ਦੇ ਪਿਆਰਿਆਂ ਦੀ ਵਡਿਆਈ ਕੈਸੀ ਹੈ, ਉਹਦੀ ਕੀਮਤ ਮਹਿਮਾ ਕਥਨ ਨਹੀਂ ਕੀਤੀ ਜਾਂਦੀ ਹੈ। ਉਹ ਤਾਂ ਜੁਗੋ ਜੁਗ ਅਟਲ ਹੈ ਵਡਿਆਈ, ਉਹ ਨਹੀਂ ਕਥਨ ਕੀਤੀ ਜਾਂਦੀ ਹੈ। ਸਿਰ ਸਾਹਾਂ ਪਾਤ ਸਾਹ, ਉਹ ਵਾਹਿਗੁਰੂ ਕੈਸਾ, ਪਾਤਸ਼ਾਹਾਂ ਦਾ ਸਰਤਾਜ ਬਾਦਸ਼ਾਹ, ਉੱਥੇ ਬਾਦਸ਼ਾਹ ਵੀ ਝੁਕਦੇ ਦੇਖੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹ ਬਾਈ ਧਾਰ ਦੇ ਰਾਜੇ, ਉਹਨਾਂ ਨੇ ਕਲਗੀਆਂ ਤੇਰੇ ਪੈਰਾਂ ਚ ਦੇਖੀਆਂ। ਉਹ ਅਰੰਗਾ ਉਹਦਾ ਪੁੱਤ ਬਹਾਦਰ ਸ਼ਾਹ ਤੇਰੇ ਕਦਮਾਂ ਚ ਡਿੱਗਿਆ ਦੇਖਿਆ। ਮਹਾਰਾਜ ਤਾਰਾ ਆਜਮ ਦਾ ਬਹੁਤ ਜ਼ੋਰ ਹੈ, ਹੁਣ ਕਿਰਪਾ ਕਰੋ, ਮੈਂ ਤੁਹਾਡਾ ਦਾਸ ਹਾਂ, ਭਾਈ ਨੰਦ ਲਾਲ ਦੁਆਰਾ ਆਇਆ ਚਰਨਾਂ ਚ, ਕਿਰਪਾ ਕਰ ਦਿਓ, ਮੇਰੇ ਪਿਤਾ ਨੇ ਜਿਹੜੇ ਪਾਪ ਕੀਤੇ ਆਪੇ ਭੁਗਤ ਲਓ, ਜਾਂ ਉਹਦੇ ਮਸਾਹਿਬ ਤਰਾਹੇ ਤੁਰਾਏ ਤੁਹਾਡੀ ਸ਼ਰਨ ਰੱਖਿਆ ਕਰੋ। ਮਹਾਰਾਜ ਨੇ ਕਿਹਾ ਜਾ ਤੇਰੀ ਸਹਾਇਤਾ ਕਰਾਂਗੇ ਸ਼ਰਨ। ਤਾਰਾ ਆਜਮ ਨੂੰ ਮਹਾਰਾਜ ਨੇ ਆਪਣੇ ਤੀਰ ਨਾ ਮਾਰਿਆ, ਇਹਨੂੰ ਰਾਜਗਦੀ ਤੇ ਬਹਾਲਿਆ। ਹਰੇਕ ਹੈ ਜੀ ਤਾਰਾ ਆਜਮ ਮੈਂ ਮਾਰਿਆ, ਕਹਿੰਦੇ ਤੀਰ ਤਾਂ ਦੇਖ ਲਓ ਕਿਹਦਾ, ਮਹਾਰਾਜ ਦੇ ਤੀਰ ਨੂੰ 2.5 ਤੋਲੇ ਸੋਨਾ ਹੁੰਦਾ ਸੀ। ਮਰ ਜਾ ਤੇ ਕਫਨ ਫੂਕਣ ਦਾ ਸਾਜੋ ਸਮਾਜ ਹੋਜੂ, ਜ਼ਖਮੀ ਹੋ ਜਾ ਤੇ ਬੇਚਾਰਾ ਇਲਾਜ ਕਰਾ ਲਵੇ, ਉਹ ਕਰ ਸਕਦਾ ਹੈ? ਅੱਜ ਤਾਈ ਕੀਤਾ ਕਿਸੇ ਨੇ ਗਾਂ ਕੋ ਕਰੇਗਾ ਮੈਰੀ ਬਾਤ? ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰ ਸਕਦੇ ਹੈ, ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਪਾਤਸ਼ਾਹ ਬਹਾਦਰ ਸ਼ਾਹ ਚਰਨਾ ਹੀ ਡਿੱਗ ਪਿਆ। ਕਹਿੰਦੇ ਤੇਰਾ ਪਿਓ ਦਾ ਹਾਕੀ ਹੋਇਆ ਪਹਿਲਾਂ, ਹੁਣ ਤੂੰ ਡਿੱਗਿਆ ਫਿਰਦਾ? ਕਹਿੰਦੇ ਮਹਾਰਾਜ ਫਿਰ ਕਰਮਾਂ ਦਾ ਫਲ ਵੀ ਤਾਂ ਨਰਕ ਵਿੱਚ ਉਹੋ ਹੀ ਭੋਗ ਰਿਹਾ ਨਾ, ਦੋਜਕ ਚ। ਦੋਜਕ ਕੀ ਆਤ ਜਲਾਵੇਗੀ ਗੋਰ, ਕਬਰ ਚ ਪੈਣ ਵੀ ਸਾੜੀ ਜਾਏਗੀ। ਇਸ ਕਰਕੇ ਕਹਿੰਦੇ ਹਨ ਉਹ ਤਾਂ ਪਾਤਸ਼ਾਹ ਦਾ ਪਾਤਸ਼ਾਹ ਸਰਤਾਜ ਪਾਤਸ਼ਾਹ ਹੈ, ਇਹ ਬਾਦਸ਼ਾਹ ਬਾਦਸ਼ਾਹ ਹੁੰਦਾ ਜਿਹੜਾ ਬਾਦ ਝਗੜਾ ਕਰਕੇ ਬਣੇ, ਉਹ ਪਾਤਸ਼ਾਹ ਹੋਇਆ ਸੱਚਾ। ਸੱਜਣ ਸੱਚਾ ਪਾਤਸ਼ ਸਿਰ ਸਾਹਾਂ ਦਾ ਸਾਹੂ, ਜਿਸ ਪਾਸ ਬੈਠੇ ਆ ਸੋਹੀ ਹੈ, ਸਭਨਾ ਦਾ ਬੇਸਾਹੂ, ਸਾਰਿਆਂ ਦਾ ਭਰੋਸਾ ਰੂਪੇ। ਇਹ ਬਾਦਸ਼ਾਹ ਦਾ ਵੀ ਭਰੋਸਾ ਨਹੀਂ ਤੇ ਪਾਵਕ ਨੂੰ ਵੀ, ਤੇ ਕੱਲ ਨੂੰ ਪਤਾ ਨਹੀਂ ਕੀ ਫਰਮਾਨ ਚਾੜ ਦੇਣ। ਉਹ ਨਾਦਰ ਸ਼ਾਹ ਹਿੰਦੁਸਤਾਨ ਗਿਆ, ਲੁੱਟ ਲੁੱਟੀ, ਤਲਵਾਰ ਨੰਗੀ ਕਰਕੇ ਬਾਲਤਾ ਲਾਲ ਕਿਰੇ ਤੇ, ਕਹਿੰਦਾ ਜਦ ਤੱਕ ਮੇਰਾ ਹੁਕਮ ਹੋਵੇ ਤਲਵਾਰ ਨੰਗੀ ਰੱਖਣੀ, ਉਨਾ ਚਿਰ ਵਡਾਂਗਾ ਸ਼ੁਰੂ ਰੱਖਣਾ। 76 ਘੰਟੇ ਵਡਾਂਗਾ ਸ਼ੁਰੂ ਰਿਹਾ, ਜੇਲੇ ਉਹਨੇ ਕਿਹਾ ਤਾਂ ਤਲਵਾਰ ਲੋਡ ਹੋਈ। ਇਹਨਾਂ ਦਾ ਭਾਈ, ਇਹਨਾਂ ਦਾ ਵਿਸਾਹ ਕਾਹਦਾ ਬਾਦਸ਼ਾਹ ਦਾ? ਕਦੋਂ ਇਹਨਾਂ ਦੀ ਨਿਗਾਹ ਕਰੋਪਦੀ ਹੋ ਗਈ, ਸਾਰੀ ਪਰਜਾ ਦੇ ਸੀਰਮੇ ਪੀਜਣਗੇ। ਆ ਦਿੱਲੀ ਚ ਕੀ ਹੋਇਆ, ਕਾਨਪੁਰ ਕੀ ਹੋਇਆ, ਬੰਕਾਰੋ ਕੀ ਹੋ, ਹੋਰ ਕਈ ਥਾਈ ਪੰਜਾਬ ਚ ਕੀ ਹੋਇਆ, ਕਈ ਥਾਈ ਕੀ ਹੋ ਰਿਹਾ, ਇਧਰ ਵੀ ਹੋ ਰਿਹਾ, ਇਹਨਾਂ ਦੇਸ਼ਾਂ ਚ ਵੀ, ਇਹ ਨੀ ਉੱਥੇ ਹੀ ਆ, ਇੱਥੇ ਵੀ ਹੋ ਰਿਹਾ। ਇਸ ਕਰਕੇ ਪਰ ਉਹਦਾ ਪਾਤਸ਼ਾਹ ਸਾਰਿਆਂ ਦਾ ਭਰੋਸਾ ਹੈ, ਜਿਹੜਾ ਉਹਦੀ ਸ਼ਰਨ ਜਾਂਦਾ, ਉਹਦੀ ਰੱਖਿਆ ਕਰਦਾ, ਉਹਨੂੰ ਭੈ ਤੋਂ ਮੁਕਤ ਕਰ ਦਿੰਦਾ, ਉਹਦੇ ਕਲੇਸ਼ ਕੱਟ ਦਿੰਦਾ ਹੈ। ਗੁਰਟਤ ਮਨ ਉਹ ਮਾਹਾ, ਜਿਨ੍ਹਾਂ ਨੂੰ ਗੁਰੂ ਮਿਲ ਜਾਏ ਉਹਨਾਂ ਦੇ ਮਨ ਚ ਬੜਾ ਉਮਾਹ, ਖੁਸ਼ੀ, ਖੇੜਾ, ਬਗਾਸ ਪੈਦਾ ਹੋ ਜਾਂਦਾ, ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ। ਸਗਲ ਪਰਾਸ਼ਤ ਲਾਥੇ, ਮਹਾਰਾਜ ਦੀ ਸ਼ਰਨ ਸਾਰੇ ਪਰਾਸ਼ਤ ਪਾਪ ਲੈ ਜਾਂਦੇ, ਸਭ ਪਾਪ ਧੋਤੇ ਜਾਂਦੇ। ਕੌਡਾ ਰਾਕਸ਼ ਕੋ ਗਏ ਮਰਦਾਨੇ ਨੂੰ ਬਚਾਉਣ ਲਈ, ਉਹ ਕਹਿੰਦਾ ਮਹਾਰਾਜ ਹੁਣ ਮੈਨੂੰ ਵੀ ਬਖਸ਼ ਦਿਓ, ਇਹਨੂੰ ਜੇ ਬਚਾਇਆ ਮੈਂ ਵੀ ਰੁੜ ਰਿਹਾ, ਮੈਨੂੰ ਵੀ ਬਚਾ ਦਿਓ। ਕਹਿੰਦੇ ਸਿੱਧਾ ਮਾਰਗ ਅਪਣਾ ਲਾ, ਧਰਮਸ਼ਾਲਾ ਬਣਾਈ, ਜਪ ਜੀ ਸਾਹਿਬ ਕੰਠ ਕਰਾਇਆ, ਆਸਾ ਦੀ ਵਾਰ ਕੰਠ ਕਰਾਈ, ਗੁਰਮਤਿ ਦੇ ਸਿਧਾਂਤ ਦੱਸੇ, ਦੋਨੋਂ ਵੇਲੇ ਕਥਾ ਕੀਰਤਨ, ਲੰਗਰ ਚਲਾਉਣਾ, ਆਏ ਤਿਥੀ ਦੀ ਸੇਵਾ ਕਰਨੀ, ਕਰ ਕਰ ਪਾਪ ਧੋਲਾ। ਉਹ ਕੌਡਾ ਜਿਹੜਾ ਰਾਗ ਚ ਸੀ, ਉਹ ਕੌਡਾ ਸੰਤ ਬਣ ਗਿਆ, ਸਾਰੇ ਪਾਪ ਲਾਹ ਤੇ। ਸੱਜਣ ਠੱਗ, ਭੂਮੀਆਂ ਚੋਰ, ਲੱਖੂ ਧਾੜ ਵੀ ਵਿਧੀ ਚੰਦ ਪਾਪ ਛੱਡ ਕੇ ਕਿੱਡੇ ਕਿੱਡੇ ਸੰਤ ਹੋ ਗਏ। ਇਹ ਗੁਰੂ ਦੇ ਮਲਾਪ ਦਾ ਫਲ ਹੈ, ਇਹ ਗੁਰੂ ਕੀ ਸੰਗਤ ਦਾ ਫਲ ਹੈ। ਤੇ ਕਈ ਕਹਿੰਦੇ ਸੰਗਤ ਜਾਣ ਦਾ, ਗੁਰਦੁਆਰੇ ਸਾਧੂ ਸੰਤਾਂ ਨੂੰ ਮਿਲਣ ਦਾ, ਗੁਰੂਆਂ ਪੀਰਾਂ ਨੂੰ ਕੀ ਫਲ ਹੈ? ਆ ਤੁਹਾਡੇ ਸਾਹਮਣੇ ਹੀ ਆ। ਗੱਜ ਕੇ ਬੋਲੋ ਸਤਨਾਮ। ਸਗਲ ਪਰਾਸ਼ਤ ਲਾਥੇ, ਸਾਰੇ ਪਾਪ ਲੈ ਜਾਂਦੇ ਮਿਲ ਸਾਧ ਸੰਗਤ ਕਹਿ ਸਾਥੇ। ਜਿਹੜੇ ਸਾਧ ਸੰਗ ਚ ਆ ਕੇ ਮਿਲਦੇ ਹਨ, ਸਾਧ ਸੰਗਤ ਦਾ ਸਾਥ ਲੈਂਦੇ, ਉਹਨਾਂ ਦੇ ਪਾਪ ਲੈਂਦੇ। ਤੇ ਜਿਹਨੀ ਐਬੀ ਤੇ ਕੁਕਰਮੀ ਬੰਦਿਆਂ ਦੀ ਕੁਸੰਗਤ ਚ ਬਹਿਣਾ, ਉਹਨਾਂ ਦੇ ਤਾਂ ਹੋਰ ਚੜ ਜਾਂਦੇ ਆ। ਗੱਜ ਕੇ ਬੋਲੋ। ਕਈ ਵਾਰੀ ਐਸੇ ਪਾਪ ਕਰ ਬਹਿੰਦੇ ਕਈ ਲੋਕ ਸਾਡੇ ਕੋਲ ਆਉਂਦੇ, ਮਹਾਰਾਜ ਹੁਣ ਤਾਂ ਸਾਨੂੰ ਧਰਤੀ ਆਕਾਸ ਵੀ ਨਹੀਂ ਚੱਲਦਾ, ਧਰਮ ਰਾਜ ਨੂੰ ਵੀ ਸਾਡੇ ਲਈ ਖਮਨੀ ਨਵਾਂ ਹੀ ਨਰਕ ਖੋਲਣਾ ਪਵੇ, ਕਿਉਂਕਿ ਅਗਲੇ ਫੁੱਲ ਹੋਏ ਬੈਠੇ। ਕਿਉਂ ਅਸੀਂ ਉਹਨਾਂ ਨੂੰ ਵੀ ਪਾਪੀਆਂ, 18 ਨਰਕਾਂ ਨਾਲੋਂ, ਉਹਨਾਂ ਜੀਵਾਂ ਨਾਲੋਂ ਸਾਡੇ ਲਈ ਨਵਾਂ ਹੀ ਖੋਲਣਾ ਪਊ, ਹੁਣ ਨਰਕ ਦਾ ਨਾਮ ਵੀ ਨਵਾਂ ਤਮੀਰ ਕਰਨਾ ਪਊ। ਬਖਸ਼ ਦਿਓ ਭਾਈ, ਬਖਸ਼ੇ ਤਾਂ ਜਾਓਗੇ ਜੇ ਗਾਹਾਂ ਬਾਤ ਐਬ ਛੱਡੋਗੇ, ਖੰਡੇ ਬੜ ਦਾ ਅੰਮ੍ਰਿਤ ਛੱਕ ਕੇ ਸੇਵਾ ਕਰੋਗੇ ਸੰਗਤ ਦੀ, ਨਾਮ ਦੀ ਕਮਾਈ ਕਰੋਗੇ, ਬਾਣੀ ਪੜੋਗੇ, ਸਤਸੰਗ ਕਰੋਗੇ, ਬਖਸ਼ੇ ਜਾਓਗੇ। ਬਖਸ਼ਣ ਦਾ ਇਹੀ ਰਸਤਾ ਹੈ। ਅਰਦਾਸ ਕਰੋਗੇ, ਹਮ ਅਪਰਾਧੀ ਸਦ ਭੁੱਲਤੇ ਤੁਮ ਬਖਸ਼ਣ ਹਾਰੇ, ਹਮ ਮੈਲੇ ਤੂੰ ਮੂਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾਂਕਾ ਗਿਆਤਾ, ਸੋ ਤਾਂ ਅਪਰਾਧ ਕਰਤਾ ਹੈ ਜੇਤੇ ਜਨਨੀ ਚੇਤਨਾ ਰਾਖਸਤੇ। ਬੇਨਤੀ ਕਰਾਂਗੇ, ਬਖਸ਼ ਦੇਵੇਗਾ, ਉਹ ਤਾਂ ਦਿਆਲੂ ਕਿਰਪਾਲੂ ਹੈ। ਮਿਲ ਸਾਧ ਸੰਗਤ ਕਹਿ ਸਾਥੇ, ਗੁਣ ਨਿਧਾਨ ਹਰ ਨਾਮਾ। ਉਹ ਵਾਹਿਗੁਰੂ ਦਾ ਨਾਮ ਸਾਰੇ ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਵਾਹਿਗੁਰੂ ਦਾ ਨਾਮ। ਇੱਕ ਦਿਨ ਇੱਕ ਪ੍ਰੇਮੀ ਆਇਆ, ਕਹਿੰਦੇ ਮਹਾਰਾਜ ਸਾਡੇ ਘਰ ਰਹਿੰਦਾ ਹੀ ਕੁਝ ਨੀ। ਮੈਂ ਕਿਹਾ ਕੀ? ਮੈਂ ਕਹਿੰਦਾ ਮੇਰੇ ਘਰ ਵਾਲੀ ਦਾ ਪਰਸ ਵੀ ਗੁੰਮ ਹੋ ਗਿਆ। ਹੋਰ ਕਹਿੰਦਾ ਜੀ ਡੋਂਗੇ ਵੀ ਨਹੀਂ ਰਹੇ, ਦਾਲ ਦੂਲ ਬਣਾਉਣ ਲਏ ਪਤੀਲੇ ਜੀ। ਮੈਂ ਕਹਿੰਦੇ ਮੰਤਰੀ ਤੁਹਾਨੂੰ ਹੀ ਨਾ ਮੰਤਰ ਨਾਲ ਚੁੱਕ ਕੇ ਲੈ ਜਾਏ, ਤੁਸੀਂ ਬਚਿਓ ਹੁਣ। ਜੇ ਨਾ ਵਿਚਾਰੇ ਚ ਇੰਨੀ ਸ਼ਕਤੀ ਹੋਵੇ, ਫੇਰ ਤਾਂ ਬੈਂਕਾਂ ਚੋਂ ਖਿੱਚ ਲੈਣ ਲੋਕਾਂ ਦੇ ਪੈਸੇ, ਗਹਿਣੇ ਜਿਹੜੇ ਰੱਖੇ ਹੋਏ ਆ, ਤੇ ਫਿਰ ਲੋੜ ਕੀ ਇਹ ਕੰਮ ਕਰਨ ਦੀ? ਗੱਜ ਕੇ ਬੋਲੋ ਸਤਨਾਮ। ਮੈਂ ਕਿਹਾ ਕਿਤੇ ਘਰ ਦਾ ਹੀ ਕੋਈ ਚੋਰ ਨਾ ਹੋਵੇ। ਉਹ ਕਹਿੰਦੇ ਜੱਟ ਦੀ ਕਹੀ ਗੁਆਚ ਗਈ ਜੀ, ਉਹ ਕੋਤਵਾਲ ਕੋ ਗਿਆ, ਭਰਾਈ ਨੂੰ ਕਿਹਾ ਡੌਂਡੀ ਪਿੱਟ ਬਈ, ਜੱਟ ਦੀ ਕਹੀ ਚੁੱਕ ਲਈ ਹੈ। ਡੌਂਡੀ ਪੁੱਟੀ, ਕਿਸੇ ਜੋ ਕਹੀ ਨਾ ਲੱਜੀ। ਉਹ ਕੋਈ ਸਿਆਣਾ ਕਹਿੰਦਾ ਜਿਹੜਾ ਢੋਲ ਨਾ ਵਜਾ ਕੇ ਡੌਂਡੀ ਪਿੱਟਦਾ, ਇਹਦਾ ਕਰਤਾ ਦੇਖ ਲਓ ਪਹਿਲਾਂ। ਜੇ ਦੇਖਿਆ ਤੇ ਨਿਕਲੀ ਉਹਨਾਂ ਦੇ ਭਰਾਈ ਸਾਹਿਬ ਦੇ। ਗੱਜ ਕੇ ਬੋਲੋ ਸਤਨਾਮ। ਮੈਂ ਕਿਹਾ ਕੋਈ ਘਰ ਦਾ ਹੀ ਨਾ ਹੋਵੇ ਜਿਹੜਾ ਪਰਸ ਦੇ ਪਰ ਦੇ ਪੈਸੇ ਚੁਰਾਉਂਦਾ। ਤੇ ਮੰਤਰੀਆਂ ਜੰਤਰੀਆਂ ਵਿਚਾਰਿਆਂ ਨੇ ਕੀ ਕਰਨਾ? ਜੇ ਇੰਨੀ ਤਾਕਤ ਦੇ ਮਾਲਕ ਹੋਣ ਤੇ ਫਿਰ ਸਾਧ ਸੰਗ ਜੀ ਇਹਨਾਂ ਦੇ ਘਰੇ ਹੀ ਸਭ ਕੁਝ ਹੋ ਜਾਏ ਪੈਦਾ। ਤੰਤ ਮੰਤ ਨੇ ਜੋ ਹੈ ਤੇ ਚਾਖ ਨਾ ਲੱਗਾ। ਜਿਹੜਾ ਗੁਰੂ ਕੀ ਸ਼ਰਮ ਲੈਂਦਾ, ਨਾ ਤੰਤਰ ਨਾ ਮੰਤਰ ਨਾ ਜੰਤਰ ਕੁਝ ਨੀ। ਪਰ ਖਾਲਸੇ ਨੂੰ ਇੱਕ ਨਵੀਂ ਚੀਜ਼ ਦਿੱਤੀ ਬਜੰਤਰ। ਇਹੋ ਜਿਹਾ ਪੁੱਠਾ ਸਿੱਧਾ ਹੋਵੇ ਤੇ ਫਿਰ ਥੋੜੇ ਜਿਹੀਆਂ ਕੰਨਾਂ ਤੇ ਲਾ ਦਈਏ, ਸਾਰੇ ਮੰਤਰ ਜੰਤਰ ਤੰਤਰ ਉੱਡ ਜਾਂਦੇ, ਤਵੀ ਤਬੂਤ ਨਿਕਲ ਜਾਂਦੇ, ਖਾਧਾ ਕਲਾ ਸਭ ਮਸਾਣੀਆਂ ਮਸੂਣੀਆਂ ਨਿਕਲ ਜਾਂਦੀਆਂ। ਗੱਜ ਕੇ ਬੋਲੋ ਸਾਧਨ। ਇੱਕ ਹੁੰਦਾ ਤੰਤਰ, ਇੱਕ ਹੁੰਦਾ ਮੰਤਰ, ਇੱਕ ਹੁੰਦਾ ਜੰਤਰ, ਤੇ ਚੌਥਾ ਖਾਲਸੇ ਦਾ ਕੰਮ ਹੈ ਬਜੰਤਰ, ਸੋਧਾ ਸੂ ਲਾਉਣਾ। ਗੱਜ ਕੇ ਬੋਲੋ। ਉੱਥੇ ਮੰਤਰੀਆਂ ਮੂਤਰੀਆਂ ਦੇ ਸਭ ਮੰਤਰ ਫੇਲ ਹੋ ਜਾਂਦੇ। ਜਿਹੜੇ ਬਾਬਰ ਆਇਆ, ਕਿਸੇ ਦਾ ਮੰਤਰ ਚੱਲਿਆ? ਕੋਈ ਮੁਗਲ ਨਾ ਅੰਧਾ ਹੋਆ, ਕਿਸੇ ਨਾ ਪਰਚਾ ਲਾਇਆ, ਕਿੱਥੇ ਗਿਆ ਸੀ ਮੰਤਰ? ਤੇ ਜੇ ਮੰਤਰਾਂ ਜਿੰਨੀ ਕਲਾ ਹੁੰਦੀ, ਤੋਪਾਂ ਦੇ ਮੂੰਹ ਬੰਦ ਕਰ ਦਿੰਦੇ। ਪਰ ਹੋਏ ਨਾ, ਉਹਨਾਂ ਨੂੰ ਦੇਵਤੇ ਵੀ ਟੁਕੜੇ ਕਰ ਕਰ ਗਜਨੀ ਦੇ ਪੈਰਾਂ ਵਿੱਚ ਵਿਛਾ ਦਿੱਤੇ ਕਿਲਿਆਂ ਦੇ। ਵੱਡਾ ਮੰਤਰ ਕੀ? ਵਾਹਿਗੁਰੂ ਦਾ ਸਿਮਰਨ ਹੈ। ਬੀਜ ਮੰਤਰ ਲੈ ਹਿਰਦੇ ਗੁਹਾ, ਸਤਨਾਮ ਮੰਤਰ, ਮੂਲ ਮੰਤਰ, ਮੰਤਰ ਵਾਹਿਗੁਰੂ ਮੰਤਰ, ਇਹਦੇ ਨੂੰ ਵੱਡਾ ਮੰਤਰ ਕਿਹੜਾ? ਇਹਦੇ ਤੇ ਕੋਈ ਮੰਤਰ ਜੰਤਰ ਨਹੀਂ ਚੱਲਦਾ। ਪਰ ਸਾਡੀਆਂ ਬੀਬੀਆਂ ਭੈਣੀਆਂ ਲੋਕ ਛਿਪ ਕੇ ਤੁਰੀਆਂ ਜ਼ਰੂਰ ਫਿਰਦੀਆਂ ਇੱਧਰ। ਗੱਜ ਕੇ ਬੋਲੋ ਸਤਨਾਮ। ਮੰਤਰੀਆਂ ਜੰਤਰੀਆਂ ਮਗਰ ਤੇ ਜੇ ਤੁਹਾਨੂੰ ਕੋਈ ਦੇਣ ਜੋਗੇ ਹੁਣ ਤਾਂ ਆਪ ਬੇਚਾਰੇ ਭੁੱਖੇ ਕਿਉਂ ਮਰਨੇ ਇਹ? ਹਾਂ ਮਹਾਰਾਜ ਦੱਸਦੇ ਹਨ, ਗੁਣ ਨਿਧਾਨ ਹਰ ਨਾਮਾ, ਹਰੀ ਦਾ ਨਾਮ ਸਾਰੇ ਹੀ ਗੁਣਾਂ ਦਾ ਨਿਧਾਨ ਖਜ਼ਾਨਾ। ਜਿਹੜਾ ਨਾਮ ਦੀ ਕਮਾਈ ਕਰਦਾ ਸਾਰੀਆਂ ਬਰਕਤਾਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਘਰ ਬੈਠੇ। ਜਪ ਪੂਰਨ ਹੋਏ ਕੰਮ, ਵਾਹਿਗੁਰੂ ਦੇ ਨਾਮ ਦਾ ਜਪ ਕਰਨਾ ਸਾਰੇ ਵਿਗੜੇ ਹੋਏ ਕਾਰਜ ਪੂਰੇ ਹੋ ਜਾਂਦੇ। ਗੁਰ ਕਿਨੋ ਮੁਕਤ ਦੁਆਰਾ, ਗੁਰੂ ਨੇ ਮੁਕਤੀ ਦਾ ਦੁਆਰਾ, ਮੁਕਤੀ ਦਾ ਦੁਆਰ ਖੋਲਣ ਵਾਸਤੇ ਗੁਰਬਾਣੀ ਦੇ ਦਿੱਤੀ, ਨਾਮ ਦੇ ਦਿੱਤਾ, ਸਤਸੰਗ ਦੇ ਦਿੱਤਾ, ਕਥਾ ਕੀਰਤਨ ਸੇਵਾ ਦੀ ਸਾਰੀ ਸ੍ਰਿਸ਼ਟੀ ਜੈ ਜੈਕਾਰ ਕਰ ਰਹੀ ਹੈ। ਆ ਹੁਣ ਤੁਸੀਂ ਸੰਤ ਰਾੜੇ ਵਾਲਿਆਂ ਦਾ, ਅੱਗੇ ਤਾਂ ਉਹਨਾਂ ਦਾ ਸੱਚਖੰਡ ਜਾਣ ਦਾ ਦਿਨ ਮਨਾਉਂਦੇ ਸੀ, ਹੁਣ ਉਹਨਾਂ ਦਾ ਜਨਮ ਦਿਨ ਮਨਾਉਣ ਦੀ ਵੀ ਤਿਆਰੀ ਕਰ ਲਈ ਹੈ। 5, 6 ਤੇ 7 ਅਗਸਤ ਗੱਜ ਕੇ ਬੋਲੋ ਸਤਨਾਮ, ਐਸੇ ਅਸਥਾਨ ਤੇ ਗੱਜ ਕੇ ਬੋਲੋ ਸਤਨਾਮ। ਸਾਰੀ ਸ੍ਰਿਸ਼ਟੀ ਉਹਨਾਂ ਮਹਾਂਪੁਰਖਾਂ ਦੀ ਜੈ ਜੈਕਾਰ ਕਿਉਂ ਕਰਦੀ ਹੈ? ਤੁਹਾਡੇ ਚ ਉਹਨਾਂ ਦਾ ਰਿਸ਼ਤੇਦਾਰ ਹੈਗਾ ਕੋਈ? ਬੁੜਾ ਮਰ ਜਾ, ਨੌਜਵਾਨ ਮਰ ਜਾ, ਪਹਿਲੇ ਸਾਲ ਤਾਂ ਸ਼ਰਮ ਬਿਸ਼ਰਮੀ ਪਾਠ ਕਰਾ ਲੂ, ਦੂਏ ਸਾਲ ਕੌਣ ਪੁੱਛਦਾ ਵਿਚਾਰੇ ਨੂੰ? ਪਰ ਮਹਾਂਪੁਰਖ ਜਦ ਤੱਕ ਦੁਨੀਆਂ ਰੋ ਉਦੋਂ ਤੱਕ ਉਹਨਾਂ ਦੇ ਦਿਨ ਮਨਾਈ ਜਾਣਗੇ। ਰਿਸ਼ਤੇਦਾਰ ਕੋਈ ਨਹੀਂ, ਉਹ ਤਾਂ ਬਾਲ ਬ੍ਰਹਮਚਾਰੀ ਰਹੇ, ਕੋਈ ਸ਼ਰੀਕਾ ਭਾਈਚਾਰਾ ਨਹੀਂ। ਪਰ ਜਿੰਨੀ ਗੁਰੂ ਨਾਨਕ ਦੀ ਸੰਗਤ ਹੈ ਸਾਰਾ ਹੀ ਉਹਨਾਂ ਦਾ ਭਾਈਚਾਰਾ। ਗੱਜ ਕੇ ਬੋਲੋ ਜੈ ਜੈਕਾਰ ਹੁੰਦੀ ਹੈ। ਕਮਾਈਆਂ ਕਿਹਨੇ ਕੀਤੀਆਂ ਹਨ? ਸਭ ਸ੍ਰੇਸ਼ਟ ਕਰਾਂ ਜੈਕਾਰ, ਜੈ ਜੈਕਾਰ ਕਰਦੀ ਹੈ। ਨਾਨਕ ਪ੍ਰਭ ਮੇਰਾ ਸਾਥੀ, ਉਹ ਗੁਰੂ ਨਾਨਕ ਨੂੰ ਆਪਣਾ ਸਾਥੀ ਤੇ ਸੰਗੀ ਜਾਣਦੇ। ਜਿਨ੍ਹਾਂ ਨੇ ਗੁਰੂ ਨਾਨਕ ਨੂੰ ਆਪਣਾ ਸੰਗੀ ਬਣਾ ਲਿਆ ਤੇ ਉਹਨਾਂ ਨੂੰ ਭੈ ਭਲਾ ਕਾਹਦਾ? ਉਹਨੂੰ ਨੀ ਕੋਈ ਭੈ ਡਰ ਰਹਿੰਦਾ, ਉਹ ਕਹਿੰਦਾ ਮਹਾਰਾਜ ਮੇਰੇ ਨਾਲ ਆ, ਮੈਨੂੰ ਹੁਣ ਡਰ ਕਾਹਦਾ? ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਐਸੀ ਵਾਰਤਾ ਪ੍ਰਾਪਤ ਹੋ ਜਾਂਦੀ। ਜਨਮ ਮਰਨ ਭੈ ਲਾਥੇ, ਆ ਦੁਨੀਆਂ ਦੇ ਵਿਚਾਰੇ ਭੈ ਦਾ ਕੁਝ ਵੀ ਨਹੀਂ, ਜੰਮਣ ਮਰਨ ਜਮਦੂਤਾਂ ਦਾ ਭੈ ਵੀ ਲੈ ਜਾਂਦਾ ਉਹਨਾਂ ਦਾ, ਦੂਰ ਰਹੀ ਉਹ ਜੰਮ ਕੀ ਬਾਟ। ਸੋ ਸਾਧ ਸੰਗਤ ਜੀ, ਬਾਣੀ ਦਾ ਵਿਚਾਰ ਕਰਦਿਆਂ ਹੋਇਆਂ ਗੁਰਮਤ ਅਨੁਸਾਰ ਕੋਈ ਤਰੁਟੀ ਰਹਿ ਗਈ ਹੋਵੇ ਤੇ ਖਿਮਾ ਕਰਨੀ, ਅੱਗੇ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਨੀ, ਗਰੀਬ ਨਵਾਜ ਹੋਰ ਸਮਤ ਬਖਸ਼ਿਸ਼ ਕਰਨ, ਸੇਵਾ ਸਿਮਰਨ ਦੀ ਦਾਤ ਔਰ ਬਿਰਤੀ ਦੀ ਸ਼ੁੱਧੀ, ਅਗਿਆਨ ਦਾ ਨਾਸ਼ ਗਿਆਨ ਦਾ ਪ੍ਰਕਾਸ਼, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੁਆਰਾ ਸਾਧ ਸੰਗਤ ਦੀ ਸੇਵਾ।